सच है भी सच नानक होसी भी सच हम अवगुण भयक गुण नाही अमृत छाद बिख बिख खाहि माया मोह परम पै भूले सुतदारसों प्रीत लगाय यकि उत्तम पंथ सुनियो गुर संगत तह मलांत जम त्रास मटाय यकि अरदास पाट कीरत की गुर रामदास राखो सरनाय अमें दृष्ट शुभ कराय हराय अग पाप सकल मल काम क्रोध यर लोभ मोह वस कराय सब बल सदा सुख मन वसाय दुख संसार खोबाय गुर नव निद दरियाओ जन्म हम काल कतोवाय सो कहो टल गुर सेविया अहनस सहज सुभाय दर्शन परस्या गुरु का जन्म मरण दुख जाय होवै सिफक सामंदे नूर अरसों कुरसों झटिया तुद डिठे सच्चे पातशाह मल जन्म जन्म दी कटिया सज्जन सच्चा पातशाह सिरसा हंदसा जिस पास बैठिया सोहिया सवना दावेसा जिस पास बैठिया सोहिया सवना दावेसा
सतनाम श्री वाहे गुरु साहेब जी श्लोक गुर गोविंद गोपाल गुर गुर पूरन नारायण है गुर दयाल समर्थ गुर गुर नानक पतते उदाहरण है गुर गोविंद गोपाल गुर गुर पूरन नारायण है गुर दयाल समर्थ गुर गुर नानक पतिति उदाहरण है पौजले बिखम असगा गुर बोहे थे तारम नानक पूर करम सतगुरे चरणी लगया पौड़ी तन तन गुरुदेव जिस संग हर जपे गुर कृपाल जब भये ता अवगुण सब छपे पार ब्रह्म गुरुदेव नीच हो उच थपे काट सिलक दुख माया ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨ ਹਰ ਜਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ ਕਰਨਾ ਨਿਧਾਨ ਜੋਤੇ ਸਰੂਪ ਵਾਲੀਏ ਦੋ ਜਹਾਨ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਰਮ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਪਰਮ ਸਤਿਕਾਰਯੋਗ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਗੁਰਮੁਖ ਪਿਆਰੇ ਵੱਡ ਭਾਗੀ ਹੋ ਸਤਿਗੁਰੂ ਮਹਾਰਾਜ ਦੇ ਚਰਨ ਸ਼ਰਨ ਦੇ ਵਿੱਚ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਕੇ ਜੁੜ ਬੈਠੇ ਹੋ। ਸਤਿਗੁਰੂ ਮਹਾਰਾਜ ਦੇ ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ ਪ੍ਰੇਮ ਭਾਵ ਦੇ ਨਾਲ। ਸਤਿਗੁਰੂ ਮਹਾਰਾਜ ਦੇ ਬਾਣੀ ਦੇ ਲੜੇਵਾਰ ਕਥਾ ਪਿਛਲੇ ਸਮੇਂ ਤੋਂ ਪ੍ਰਾਰੰਭ ਹੈ। ਜੈਤ ਸ੍ਰੀ ਦੇ ਵਾਰ ਦੇ ਵਿੱਚ ਕਥਾ ਚੱਲ ਰਹੀ ਹੈ। ਲੜੇਵਾਰ ਕਥਾ ਦਾ ਪਾਠ ਆਪ ਗੁਰਮੁਖ ਪਿਆਰੇ ਨੇ ਸਰਵਣ ਕੀਤਾ ਹੈ। ਇਸ ਸ਼ਬਦ ਦੇ ਵਿਚਾਰ ਵਿਆਖਿਆ ਨੂੰ ਅੱਜ ਦੇ ਦਿਨ ਅੱਜ ਦੇ ਸਮੇਂ ਦੇ ਵਿੱਚ ਪੜ੍ਹ ਕੇ ਸੁਣ ਕੇ ਆਪਾਂ ਸਰਬੱਤ ਗੁਰਮੁਖ ਪਿਆਰਿਆਂ ਨੇ ਜ਼ਿੰਦਗੀ ਦਾ ਅੱਜ ਦਾ ਦਿਨ ਸਫਲਾ ਕਰਨਾ ਹੈ। ਜੋ ਉਪਦੇਸ਼ ਸਤਿਗੁਰੂ ਮਹਾਰਾਜ ਇਸ ਪਵਿੱਤਰ ਪਾਵਨ ਸ਼ਬਦ ਦੇ ਵਿੱਚ ਬਖਸ਼ ਰਹੇ ਹਨ, ਪ੍ਰੇਮ ਭਾਵ ਦੇ ਨਾਲ ਸਰਵਣ ਕਰੀਏ ਔਰ ਉਸ ਤੋਂ ਪਹਿਲਾਂ ਇੱਕ ਵਾਰ ਪ੍ਰੇਮ ਦੇ ਨਾਲ ਸਾਰੇ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ।
ਗੁਰੂ ਮਹਾਰਾਜ ਗੋਬਿੰਦ ਪਰਮੇਸ਼ਰ ਦੇ ਰੂਪ ਹਨ। ਇਹਦੇ ਵਿੱਚ ਰਣਚਕ ਮਾਤਰ ਵੀ ਭੇਦ ਨਹੀਂ ਹੈ। ਗੁਰਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਭੱਟਾ ਨੇ ਵੀ ਕਥਨ ਕੀਤਾ ਹੈ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸੋ ਤਤ ਮਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮਹਿ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਤਿੱਖੋ ਨੈ। ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹਨ ਸਤਿਗੁਰੂ ਮਹਾਰਾਜ। ਗੋਬਿੰਦ ਦਾ ਅੱਖਰੀ ਅਰਥ ਹੁੰਦਾ ਹੈ ਗੋਨ ਵੇਦਾਂ ਕਰਕੇ ਜਾਣਨੇ ਯੋਗ। ਬਿੰਦ ਵੇਦ ਗੋ ਜਨ ਵੇਦਾਂ ਕਰਕੇ ਜਾਣਨੇ ਯੋਗ, ਗਿਆਨ ਕਰਕੇ ਜਾਣਨੇ ਯੋਗ ਅਕਾਲ ਪੁਰਖ ਪਰਮੇਸ਼ਰ ਸਤਿਗੁਰੂ ਮਹਾਰਾਜ। ਗੋਬਿੰਦ ਦਾ ਸਰੂਪ ਹਨ ਗੁਰੂ ਗੋਬਿੰਦ ਗੋਪਾਲ। ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ। ਜੋ ਗੋਪਾਲ ਦਾ ਅੱਖਰੀ ਅਰਥ ਕਰੀਏ ਗੋ ਨਾਮ ਪ੍ਰਿਥਵੀ ਦਾ ਹੈ, ਪਾਲਣਾ ਪਾਲਣ ਦਾ। ਪ੍ਰਿਥਵੀ ਦੀ ਪ੍ਰਿਤ ਪਾਲਣਾ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਉਸ ਦਾ ਸਰੂਪ ਹਨ ਸਤਿਗੁਰੂ ਮਹਾਰਾਜ। ਗੁਰਪੂਰਨ ਨਾਰਾਇਣ ਹੈ ਸਤਿਗੁਰੂ ਮਹਾਰਾਜ ਨਾਰਾਇਣ ਅਕਾਲ ਪੁਰਖ ਪਰਮੇਸ਼ਰ ਦਾ ਹੀ ਰੂਪ ਹਨ। ਇਹਦੇ ਵਿੱਚ ਰਤੀ ਮਾਤਰ ਵੀ ਭੇਦ ਨਹੀਂ ਹੈ।
ਗੁਰ ਦਿਆਲ ਸਮਰਥ ਗੁਰ ਗੁਰੂ ਨਾਨਕ ਪਤ ਤੇ ਉਦਾਹਰਣ ਹੈ।
ਗੁਰੂ ਮਹਾਰਾਜ ਦਿਆਲੂ ਹਨ, ਸਤਿਗੁਰੂ ਮਹਾਰਾਜ ਸਮਰੱਥ ਹਨ। ਸੇਵਕ ਦਾ ਰੱਖਿਆ ਕਰਨ ਵਾਸਤੇ, ਸੇਵਕ ਦੇ ਪ੍ਰੇਮ ਦੀ ਪੂਰਤੀ ਕਰਨ ਵਾਸਤੇ ਸਤਿਗੁਰੂ ਮਹਾਰਾਜ ਸਮਰੱਥ ਹਨ। ਜਿੱਥੇ ਕਿੱਥੇ ਵੀ ਸਤਿਗੁਰੂ ਮਹਾਰਾਜ ਸਿੱਖ ਪ੍ਰੇਮ ਭਾਵ ਦੇ ਨਾਲ ਸਤਿਗੁਰੂ ਮਹਾਰਾਜ ਨੂੰ ਆਰਾਧਦਾ ਹੈ, ਯਾਦ ਕਰਦਾ ਹੈ, ਸਤਿਗੁਰੂ ਮਹਾਰਾਜ ਉੱਥੇ ਉੱਥੇ ਪਹੁੰਚ ਕੇ ਹੀ ਸਿੱਖ ਦੇ ਪ੍ਰੇਮ ਨੂੰ ਪੂਰਾ ਕਰਦੇ ਹਨ। ਇਤਿਹਾਸ ਕਥਾ ਹੈ, ਵੱਡੇ ਘਰ ਦੇ ਵਿੱਚ, ਵੱਡਾ ਘਰ ਪਿੰਡ ਹੈ ਮੋਗੇ ਦੇ ਨੇੜੇ, ਉੱਥੇ ਇੱਕ ਸਤਿਗੁਰੂ ਮਹਾਰਾਜ ਦਾ ਪ੍ਰੇਮੀ ਸਿੱਖ ਹੈ ਜਿਸਦਾ ਨਾਮ ਹੈ ਭਾਈ ਆਲਕ। ਤਰਖਾਣਾ ਕੰਮ ਕਰਦਾ ਹੈ। ਇਸ ਦੀ ਲੜਕੀ ਹੋਈ ਹੈ ਵਿਆਹ ਯੋਗ, ਇਸਨੇ ਲਾਗੀਆਂ ਨੂੰ ਭੇਜ ਦਿੱਤਾ ਹੈ, ਕਿਉਂਕਿ ਉਸ ਸਮੇਂ ਐਸਾ ਹੀ ਰਸਮੋ ਰਿਵਾਜ ਸੀ, ਲਾਗੀਆਂ ਨੂੰ ਹੀ ਭੇਜ ਦਿੱਤਾ ਜਾਂਦਾ ਸੀ, ਉਹ ਹੀ ਲੜਕਾ ਵੇਖ ਕੇ ਰਿਸ਼ਤਾ ਕਰਿਆ ਹੁੰਦੇ ਸਨ। ਭੇਜਿਆ ਹੈ, ਇਹ ਤੁਰਦੇ ਤੁਰਦੇ ਤੁਕਲਾਣੀ ਪਿੰਡ ਦੇ ਵਿੱਚ ਪਹੁੰਚਿਆ। ਤੁਕਲਾਣੀ ਪਿੰਡ ਗੁਮਟੀ ਦੇ ਕੋਲੇ ਜਲਾਲ ਵੱਲ ਬਠਿੰਡੇ ਜ਼ਿਲ੍ਹੇ ਦੇ ਵਿੱਚ ਉੱਥੇ ਪਹੁੰਚੇ ਹਨ। ਉੱਥੇ ਪਹੁੰਚ ਕੇ ਭਾਈ ਸਾਧਾ, ਉਹਦਾ ਪੁੱਤਰ ਹੈ ਸਾਧੂ, ਇਹ ਵੀ ਤਰਖਾਣਾ ਕੰਮ ਕਰਨ ਵਾਲੇ ਹਨ। ਇਹਨਾਂ ਦੇ ਘਰ ਦੇ ਵਿੱਚ ਜੋਗ ਵੇਖ ਕੇ ਲਾਗੀਆਂ ਨੇ ਰਿਸ਼ਤਾ ਕਰ ਦਿੱਤਾ ਭਾਈ ਆਕਲ ਦੀ ਲੜਕੀ ਦਾ। ਹੁਣ ਬਾਅਦ ਦੇ ਵਿੱਚ ਪਤਾ ਲੱਗਾ ਹੈ ਭਾਈ ਆਕਲ ਨੂੰ, ਗੁਰਸਿੱਖ ਨੂੰ, ਵੀ ਜਿਨ੍ਹਾਂ ਦੇ ਘਰ ਦੇ ਵਿੱਚ ਮੇਰੀ ਲੜਕੀ ਦਾ ਰਿਸ਼ਤਾ ਹੋ ਗਿਆ ਹੈ ਉਹ ਗੁਰਸਿੱਖ ਨਹੀਂ ਹਨ, ਉਹ ਹਨ ਸਰਵਰ ਦੇ ਉਪਾਸ਼ਕ। ਚਲੋ ਹੁਣ ਗੱਲ ਹੋ ਗਈ ਹੈ, ਵਿਆਹ ਤਾਂ ਹੋਵੇਗਾ ਹੀ ਸਤਿਗੁਰੂ ਮਹਾਰਾਜ ਨੂੰ ਆਰਾਧਦਾ ਸਤਿਗੁਰੂ ਮਹਾਰਾਜ ਹੁਣ ਆਪ ਹੀ ਕਿਰਪਾ ਕਰਕੇ ਲਾਜ ਰੱਖ ਲੈਣ। ਵਿਆਹ ਦਾ ਦਿਨ ਆਇਆ ਹੈ, ਵਿਆਹ ਹੋ ਗਿਆ ਹੈ, ਜਿਸ ਮੌਕੇ ਬਰਾਤ ਵਾਪਸ ਜਾਣ ਲੱਗੀ ਹੈ ਵਿਆਹ ਕੇ, ਡਰੋਲੇ ਭਾਈ ਨਗਰ ਦੇ ਪਾਸ ਦੇ ਜਾ ਰਹੇ ਹਨ। ਧੁੱਪ ਜਾਣ ਤੋਂ ਪਹਿਲਾਂ ਪਹਿਲਾਂ ਹੀ ਚਾਲੇ ਮਾਰ ਦਿੱਤੇ ਹਨ। ਡਰੋਲੇ ਪਿੰਡ ਦਾ ਤੇ ਵੱਡੇ ਘਰ ਪਿੰਡ ਦਾ ਬਹੁਤਾ ਫਾਸਲਾ ਨਹੀਂ ਹੈ, ਥੋੜਾ ਹੀ ਹੈ। ਇੱਥੇ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਵੱਡਾ ਸਾਧੂ ਭਾਈ ਸਾਈ ਦਾਸ, ਇਹਦਾ ਪਿੰਡ ਹੈ ਡਰੋਲੀ। ਡਰੋਲੇ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਸਾਈ ਦਾਸ ਨੇ ਪ੍ਰੇਮ ਭਾਵ ਦੇ ਨਾਲ ਯਾਦ ਕੀਤਾ ਹੈ। ਬੜੇ ਸੋਹਣੇ ਮਕਾਨ ਤਿਆਰ ਕੀਤੇ ਹਨ ਔਰ ਬੜੇ ਸੋਹਣੇ ਮਕਾਨ ਤਿਆਰ ਕਰਕੇ ਭਾਵਨਾ ਇਹ ਹੈ ਵੀ ਸਤਿਗੁਰੂ ਮਹਾਰਾਜ ਦੇ ਚਰਨ ਇਸ ਦੇ ਵਿੱਚ ਮਕਾਨ ਦੇ ਵਿੱਚ ਪਹਿਲਾਂ ਪੈਣ। ਸਾਈ ਦਾਸ ਨੇ ਕਦੇ ਵੀ ਸਤਿਗੁਰੂ ਮਹਾਰਾਜ ਨਾਲ ਰਿਸ਼ਤੇ ਦਾ ਨਾਤਾ ਨਹੀਂ ਰੱਖਿਆ, ਸੰਬੰਧ ਨਹੀਂ ਰੱਖਿਆ। ਇਹ ਨਹੀਂ ਵੀ ਮੈਂ ਸਤਿਗੁਰੂ ਮਹਾਰਾਜ ਦਾ ਵੱਡਾ ਸਾਧੂ ਹਾਂ, ਸਦਾ ਹੀ ਭਾਵਨਾ ਸੇਵਕਾਂ ਵਾਲੀ ਰੱਖੀ ਹੈ ਭਾਈ ਸਾਈ ਦਾਸ ਨੇ। ਇਸਦੇ ਘਰ ਵਾਲੀ ਰਾਮੋ ਨੇ ਵੀ ਪ੍ਰੇਮ ਭਾਵ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਤਿਅੰਤ ਹੈ। ਮਨ ਦੀ ਦਿਲੀ ਇੱਛਾ ਹੈ ਸਤਿਗੁਰੂ ਮਹਾਰਾਜ ਚਰਨ ਪਾਉਣ, ਘਰ ਨੂੰ ਪਵਿੱਤਰ ਕਰਨ, ਫਿਰ ਇਸ ਦੇ ਵਿੱਚ ਵਾਸਾ ਕਰਾਂਗੇ। ਬਹੁਤ ਸਮਾਂ ਉਡੀਕ ਕੀਤੀ ਹੈ ਸਤਿਗੁਰੂ ਮਹਾਰਾਜ ਨੇ, ਇਹਦੇ ਪ੍ਰੇਮ ਨੂੰ ਪੂਰਾ ਕੀਤਾ ਹੈ। ਪਹੁੰਚੇ ਹਨ ਡਰੋਲੀ ਭਾਈ ਦੇ ਵਿੱਚ ਸਤਿਗੁਰੂ ਮਹਾਰਾਜ ਡਰੋਲੀ ਨਗਰ ਦੇ ਵਿੱਚ ਕਾਫੀ ਸਮਾਂ ਰਹੇ ਹਨ। ਇੱਥੇ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਸਤਿਗੁਰੂ ਮਹਾਰਾਜ ਰਾਤ ਨੂੰ ਨਗਰ ਦੇ ਵਿੱਚ ਭਾਈ ਸਾਈ ਦਾਸ ਦੇ ਘਰ ਦੇ ਵਿੱਚ ਆਸਨ ਕਰਦੇ ਹਨ, ਪਰ ਸਵੇਰੇ ਨਗਰ ਤੋਂ ਬਾਹਰ ਖੁੱਲ੍ਹੀ ਜਗ੍ਹਾ ਦੇ ਉੱਤੇ ਜਿੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਬੜਾ ਸੁੰਦਰ, ਸਰੋਵਰ ਦੇ ਸੇਵਾ ਚੱਲ ਰਹੀ ਹੈ, ਬਹੁਤ ਸਾਰੇ ਸੇਵਾ ਇੰਗਲੈਂਡ ਦੇ ਸੰਗਤ ਉੱਥੇ ਕਰਦੇ ਹੈ। ਜਿਹੜੇ ਗੁਰਮੁਖ ਪਿਆਰੇ ਭਾਈ ਕੁਲਵੰਤ ਸਿੰਘ ਸੰਘਾ, ਉਹਨਾਂ ਦਾ ਨਗਰ ਵੀ ਡਰੋਲੀ ਹੈ, ਉਹ ਕਰਦੇ ਰਹਿੰਦੇ ਹਨ ਸੇਵਾ। ਉਸ ਸਥਾਨ ਦੇ ਉੱਪਰ ਸਤਿਗੁਰੂ ਮਹਾਰਾਜ ਦਾ ਦੀਵਾਨ ਸਜਦਾ ਹੈ ਬਾਹਰ ਖੁੱਲਾ ਪੰਡਾਲ ਦੇ ਵਿੱਚ। ਅੰਮ੍ਰਿਤ ਵੇਲੇ ਦੀਵਾਨ ਸਜ ਰਿਹਾ ਹੈ, ਜਿਸ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ। ਤੇ ਇਧਰੋਂ ਇਹ ਬਰਾਤ ਦੇ ਨਾਲ ਭਾਈ ਆਕਲ ਦੀ ਲੜਕੀ ਦਾ ਡੋਲਾ ਵੀ ਜਾ ਰਿਹਾ। ਇਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਹੈ ਕੀਰਤਨ ਦੀ, ਪਤਾ ਲੱਗਾ ਵੀ ਸਤਿਗੁਰੂ ਮਹਾਰਾਜ ਇੱਥੇ ਆਏ ਹੋਏ ਹਨ। ਮਨ ਬਣਿਆ ਹੈ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰੀ। ਕੁਹਾਰਾਂ ਨੂੰ ਕਹਿ ਦਿੱਤਾ ਹੈ ਵੀ ਤੁਸੀਂ ਉਸ ਦੀਵਾਨ ਵੱਲ ਜਿੱਥੇ ਕੀਰਤਨ ਹੋ ਰਿਹਾ ਹੈ ਉਧਰ ਡੋਲਾ ਲੈ ਚੱਲੋ। ਕੁਹਾਰਾਂ ਨੇ ਮੰਨਿਆ ਹੈ ਇਸਦਾ ਵਚਨ, ਉਧਰ ਲੈ ਗਿਆ। ਇਹ ਉਤਰੇ ਹੈ ਦੂਰੋਂ ਹੀ ਡੋਲੇ ਦੇ ਵਿੱਚੋਂ, ਜਾ ਕੇ ਸਤਿਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਚਰਨਾਂ ਤੇ ਨਮਸਕਾਰ ਕੀਤੇ ਹੈ, ਬੈਠ ਕੇ ਇਹ ਕੀਰਤਨ ਸੁਣਨ ਲੱਗ ਗਈ। ਸਤਿਗੁਰੂ ਮਹਾਰਾਜ ਨੇ ਪੁੱਛਿਆ ਬੇਟੇ ਕਿਸ ਤਰ੍ਹਾਂ, ਉਹਨੇ ਦੱਸਿਆ ਮਹਾਰਾਜ ਜੀ ਮੈਂ ਆਪ ਜੀ ਦੇ ਪ੍ਰੇਮੀ ਸਿੱਖ ਭਾਈ ਆਕਲ ਦੇ ਲੜਕੇ ਹਾਂ, ਇਸ ਮੌਕੇ ਮੇਰੀ ਸ਼ਾਦੀ ਹੋਈ ਹੈ, ਆਪਣੇ ਸਹੁਰੇ ਘਰ ਜਾ ਰਹੀ ਹਾਂ, ਪਰ ਮੇਰਾ ਸਹੁਰਾ ਘਰ ਮਹਾਰਾਜ ਜੀ ਗੁਰਸਿੱਖ ਨਹੀਂ ਆਏ, ਉਹ ਸਰਵਰ ਦੇ ਉਪਾਸਕ ਹਨ, ਆਪ ਕਿਰਪਾ ਕਰੋ ਮੇਰੇ ਉੱਪਰ, ਮੈਂ ਉੱਥੇ ਕਿਸ ਤਰ੍ਹਾਂ ਦਿਨ ਕੱਢਾਂਗੀ, ਉਹਨਾਂ ਦੀ ਬੁੱਧੇ ਨੂੰ ਪਰੇਰੋ, ਉਹ ਵੀ ਆਪ ਜੀ ਦੇ ਸਿੱਖ ਬਣ ਜਾਣ। ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ, ਕੁਛ ਸਮਾਂ ਭਾਈ ਸਾਧਾ ਤੇ ਬਰਾਤ ਖੜੇ ਹਨ ਉਡੀਕਦੇ ਡੋਲੇ ਨੂੰ। ਫਿਰ ਭਾਈ ਸਾਧੇ ਨੇ ਆਪਣੇ ਪੁੱਤਰ ਸਾਧੂ ਨੂੰ ਕਿਹਾ ਵੀ ਜਾ ਆਪਣੇ ਘਰ ਵਾਲੇ ਨੂੰ ਲਾਇਆ ਤੋਂ ਜਾ ਕੇ। ਸਾਧੂ ਚੱਲਿਆ ਗਿਆ ਸਤਿਗੁਰੂ ਮਹਾਰਾਜ ਦੇ ਪਾਸ ਦੀਵਾਨ ਦੇ ਵਿੱਚ, ਜਾ ਕੇ ਉਸਨੇ ਵੀ ਨਮਸਕਾਰ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਕਿਰਪਾ ਦ੍ਰਿਸ਼ਟੀ ਜਦੋਂ ਇਸ ਦੇ ਉੱਪਰ ਹੋਈ ਮਨ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਗਿਆ ਹੈ ਔਰ ਸਰਵਰ ਦੀ ਉਪਾਸ਼ਨਾ ਵੱਲੋਂ ਮਨ ਟੁੱਟ ਗਿਆ ਹੈ। ਸਤਿਗੁਰੂ ਮਹਾਰਾਜ ਨੇ ਸਮਝਾਇਆ ਗੁਰਮੁਖਾ ਸਰਵਰ ਦੀ ਉਪਾਸਨਾ ਨਹੀਂ ਕਰਨੀ, ਗੁਰਸਿੱਖ ਬਣਨਾ ਹੈ। ਕਹਿੰਦਾ ਠੀਕ ਹੈ ਮਹਾਰਾਜ ਜੀ, ਅੱਜ ਤੋਂ ਮੈਂ ਆਪ ਜੀ ਦੇ ਚਰਨਾਂ ਦਾ ਗੁਰਸਿੱਖ ਹਾਂ। ਚੱਲਿਆ ਗਿਆ ਹੈ ਦੋਲਾ ਲੈ ਕੇ ਆਪਣੇ ਤੁਕਲਾਣੀ ਨਗਰ ਦੇ ਵਿੱਚ। ਜਾ ਕੇ ਇਸਨੇ ਸਭ ਤੋਂ ਪਹਿਲਾਂ ਉਹ ਪਰਿਵਾਰ ਦੇ ਤੇ ਹੋਰ ਬੀਬੀਆਂ ਇਕੱਠੀਆਂ ਹੋਈਆਂ ਤੇ ਇਹਨਾਂ ਨੂੰ ਕਹਿੰਦੇ ਹਨ ਵੀ ਪਹਿਲਾਂ ਤੁਸੀਂ ਆ ਸਰਵਰ ਦੀ ਜਗ੍ਹਾ ਜਿਹੜਾ ਪੀਰਖਾਨਾ ਉਹ ਛੋਟਾ ਜਿਹਾ ਬਣਾ ਲੈਂਦੇ ਘਰ ਦੇ ਵਿੱਚ ਹੀ, ਕਹਿੰਦੇ ਇੱਥੇ ਮੱਥਾ ਟੇਕੋ। ਹੁਣ ਸਤਿਗੁਰੂ ਮਹਾਰਾਜ ਦੇ ਸਿੱਖ ਸਰਵਰ ਨੂੰ ਮੰਨਦੇ ਨਹੀਂ ਹਨ, ਉਹਦੀ ਪੂਜਾ ਕੀ ਕਰਨੀ, ਮੱਥਾ ਕੀ ਟੇਕਣਾ। ਬੀਬੀ ਨੇ ਵੀ ਨਹੀਂ ਟੇਕਿਆ ਤੇ ਉਸ ਸਾਧੂ ਨੇ ਵੀ ਨਹੀਂ ਟੇਕਿਆ, ਲੜਕੇ ਨੇ ਕਹਿੰਦੇ ਇਨਕਾਰ ਕਰ ਦਿੱਤਾ, ਨਹੀਂ ਅਸੀਂ ਹੁਣ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਸਿੱਖ ਬਣ ਗਏ ਹਾਂ, ਹੁਣ ਨਹੀਂ ਅਸੀਂ ਸਰਵਰ ਦੀ ਪੂਜਾ ਕਰਨੀ। ਰਾਤ ਹੋਈ ਹੈ, ਭਾਈ ਸਾਧੂ ਨੇ ਕਹੀ ਲਈ ਆ ਉਸ ਸਰਵਰ ਦਾ ਜਿਹੜਾ ਥੋੜੀ ਬਹੁਤੀ ਜਗ੍ਹਾ ਬਣਾਈ ਆ ਉਹ ਢਾ ਦਿੱਤੀ ਹੈ। ਹੁਣ ਉਹਨਾਂ ਨੇ ਘਰ ਵਾਲਿਆਂ ਨੇ ਹੋਰਨਾਂ ਨੇ ਦਿਨੇ ਫੇਰ ਬਣਾਈ ਹੈ, ਇਹਨੇ ਫੇਰ ਰਾਤ ਨੂੰ ਢਾ ਦਿੱਤੀ ਹੈ, ਦੋ ਚਾਰ ਵਾਰੀ ਬਣਾਈ ਢਾ ਦਿੱਤੀ। ਉਹ ਕਹਿੰਦੇ ਸਦਾਈ ਹੋ ਗਿਆ, ਕਮਲਾ ਹੋ ਗਿਆ, ਪਰ ਸਤਿਗੁਰੂ ਮਹਾਰਾਜ ਦਾ ਸਿੱਖ ਹੀ ਹੈ, ਸਦਾਈ ਨਹੀਂ ਹੈ। ਉਹ ਮੜੀ ਮਸਾਣੀ ਦੀ ਕਿਸੇ ਦੀ ਹੋਰ ਕਬਰ ਦੀ ਪੂਜਾ ਹੀ ਨਹੀਂ ਕਰਦਾ, ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਭੋਰਾ ਰਹਿੰਦਾ, ਸਤਿਗੁਰੂ ਮਹਾਰਾਜ ਦੇ ਪਾਸ ਆਉਂਦੇ ਜਾਂਦੇ ਹਨ। ਸਤਿਗੁਰੂ ਮਹਾਰਾਜ ਦੀ ਮਹਾਨ ਕਿਰਪਾ ਹੋਈ, ਸਤਿਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਹੋਇਆ ਬੜਾ ਸੋਹਣਾ, ਜਿਸਦਾ ਨਾਮ ਅਰੂਪਾ ਰੱਖਿਆ ਹੈ, ਅਰੂਪ ਚੰਦ। ਹੁਣ ਉਹ ਰੂਪ ਚੰਦ ਭਾਈ ਸਾਧੂ ਤੇ ਇਹਦੀ ਮਾਤਾ ਰੂਪ ਚੰਦ ਦੇ ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਨ, ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪੁੱਜਦੇ ਹਨ, ਬੜਾ ਪ੍ਰੇਮ ਭਾਵ ਰੱਖਦੇ ਹਨ। ਇੱਕ ਦਿਨ ਭਾਏ ਰੂਪਾ ਤੇ ਇਹਦਾ ਪਿਤਾ ਸਾਧੂ ਦੋਨੇ ਹੀ ਜੰਗਲ ਦੇ ਵਿੱਚੋਂ ਲੱਕੜਾਂ ਕੱਟਣ ਵਾਸਤੇ ਗਏ। ਜੇਠ ਦਾ ਮਹੀਨਾ ਹੈ, ਪਾਣੀ ਉਸ ਇਲਾਕੇ ਦੇ ਵਿੱਚ ਬਹੁਤ ਘੱਟ ਸੀ ਉਸ ਸਮੇਂ। ਹੁਣ ਪਾਣੀ ਆਪਣੇ ਘਰੋਂ ਹੀ ਲੈ ਲਿਆ ਹੈ ਕਿ ਲੱਕੜਾਂ ਕੱਟਦੇ ਨੂੰ ਪਿਆਸ ਤਾਂ ਲੱਗੇਗੀ, ਪਾਣੀ ਦੀ ਲੋੜ ਪਵੇਗੀ, ਕਿੱਥੋਂ ਪਾਣੀ ਪੀਵਾਂਗੇ। ਇੱਕ ਕੋਨਾ ਭਰਿਆ ਪਾਣੀ ਦਾ ਆਪਣੇ ਨਾਲ ਲੈ ਲਿਆ, ਉਸ ਕੋਨੇ ਨੂੰ ਜਾ ਕੇ ਜੰਡ ਦੇ ਉੱਤੇ ਟੰਗ ਦਿੱਤਾ ਹੈ ਤੇ ਆਪ ਲੱਕੜਾਂ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜੰਗਲ ਦੇ ਵਿੱਚ ਲੱਕੜਾਂ ਕੱਟਦਿਆਂ ਕੱਟਦਿਆਂ ਨੂੰ ਪਿਆਸ ਲੱਗੀ ਹੈ, ਕੋਨੇ ਦੇ ਪਾਸ ਆਏ ਹਨ, ਹੱਥ ਲਾਇਆ ਹੈ ਬਾਹਰੋਂ, ਲੋ ਦੇ ਨਾਲ ਕੋਨੇ ਦਾ ਪਾਣੀ ਬੜਾ ਠੰਡਾ ਹੋਇਆ। ਮਨ ਦੇ ਵਿੱਚ ਖਿਆਲ ਆਇਆ ਬਈ ਇਹ ਪਾਣੀ ਸਤਿਗੁਰੂ ਮਹਾਰਾਜ ਨੂੰ ਪਿਆਉਣਾ ਚਾਹੀਦਾ, ਸਤਿਗੁਰੂ ਮਹਾਰਾਜ ਦੇ ਪੀਣ ਦੇ ਯੋਗ ਹੈ ਇਤਨਾ ਠੰਡਾ ਪਾਣੀ। ਇਹ ਵਿਚਾਰ ਬਣ ਗਏ। ਇਸ ਵਿਚਾਰ ਨੂੰ ਮੁੱਖ ਰੱਖ ਕੇ ਦੋਨੇ ਹੀ ਫਿਰ ਲੱਕੜਾਂ ਕੱਟਣ ਵੱਲ ਚਲੇ ਗਏ। ਪਾਣੀ ਪੀਤਾ ਨਹੀਂ ਹੈ, ਪਹਿਲਾਂ ਸਤਿਗੁਰੂ ਮਹਾਰਾਜ ਨੂੰ ਪਿਆਉਣਾ ਹੈ, ਇਹ ਮਨ ਦੇ ਵਿੱਚ ਧਾਰ ਲਿਆ ਹੈ। ਲੱਕੜਾਂ ਕੱਟਦਿਆਂ ਨੂੰ ਫਿਰ ਪਿਆਸ ਲੱਗੀ ਹੈ, ਫਿਰ ਆਇਆ ਕੋਨੇ ਦੇ ਪਾਸ, ਪਰ ਫਿਰ ਵੀ ਨਹੀਂ ਪੀਣਾ ਕੀਤਾ। ਇਹ ਮਨ ਦੇ ਵਿੱਚ ਵਿਚਾਰ ਧਾਰੀ ਹੋਈ ਹੈ, ਸਤਿਗੁਰੂ ਮਹਾਰਾਜ ਪਹਿਲਾਂ ਛਕਣ, ਬਾਅਦ ਦੇ ਵਿੱਚ ਅਸੀਂ ਛਕਾਂਗੇ। ਹੁਣ ਪਿਆਸ ਨੇ ਵੀ ਬੜਾ ਵਿਆਕਲ ਕੀਤਾ ਹੈ, ਪਰ ਇਹਨਾਂ ਨੇ ਵੀ ਇਹ ਨਿਸ਼ਚਾ ਹੀ ਧਾਰ ਲਿਆ ਹੈ ਵੀ ਪਾਣੀ ਪਿਆਉਣਾ ਪਹਿਲਾਂ ਸਤਿਗੁਰੂ ਮਹਾਰਾਜ ਨੂੰ ਹੀ। ਇੱਧਰੋਂ ਸਤਿਗੁਰੂ ਮਹਾਰਾਜ ਵੀ ਡਰੋਲੀ ਨਗਰ ਦੇ ਵਿੱਚ ਭਾਰੀ ਸਾਈਂ ਦਾਸ ਦੇ ਘਰ ਦੇ ਵਿੱਚ ਸਦੇ ਹੋਏ ਹਨ, ਮੰਜੇ ਦੇ ਉੱਪਰ, ਪੱਗ ਦੇ ਉੱਪਰ। ਭਾਈ ਸਾਈਂ ਦਾਸ ਸਤਿਗੁਰੂ ਮਹਾਰਾਜ ਦੇ ਪਾਸ ਬੈਠਾ, ਪੱਖਾ ਝੜ ਰਿਹਾ ਹੈ ਔਰ ਸਤਿਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦੀ ਮੁੱਠੀ ਚਾਪੀ ਕਰ ਰਿਹਾ ਹੈ, ਸਤਿਗੁਰੂ ਮਹਾਰਾਜ ਦੇ ਬਚਨ ਸਰਵਣ ਕਰ ਰਿਹਾ ਹੈ। ਸਤਿਗੁਰੂ ਮਹਾਰਾਜ ਦੇ ਇਹਨਾਂ ਪ੍ਰੇਮੀਆਂ ਦੇ ਪ੍ਰੇਮ ਨੇ ਖਿੱਚ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਨਹੀਂ ਵੇਖਿਆ ਵੀ ਦੁਪਹਿਰਾ ਹਨ, ਜਦੋਂ ਪ੍ਰੇਮ ਦੀ ਡੋਰੀ ਦੇ ਨਾਲ ਸਿੱਖਾਂ ਨੇ ਖਿੱਚਿਆ, ਸਤਿਗੁਰੂ ਮਹਾਰਾਜ ਡਰੋਲੀ ਦੇ ਵਿੱਚੋਂ ਘੋੜੇ ਤੇ ਚੜ੍ਹੇ ਹਨ ਤੇ 30 ਕੋਹ ਦਾ ਸਫ਼ਰ ਬਹੁਤ ਛੇਤੀ ਕਰ ਗਏ ਹਨ। ਹੁਣ ਸਿੱਖਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਾ, ਭਾਈ ਬਿਧੀ ਚੰਦ ਵਰਗਿਆਂ ਨੂੰ, ਉਹਨਾਂ ਨੇ ਬਾਅਦ ਦੇ ਵਿੱਚ ਘੋੜਿਆਂ ਤੇ ਕਾਠੀਆਂ ਪਾਈਆਂ ਹਨ ਤੇ ਘੋੜੇ ਦੀਆਂ ਟਾਪਾਂ ਦੇ ਨਿਸ਼ਾਨ ਨੂੰ ਵੇਖ ਕੇ ਮਗਰੇ ਘੋੜੇ ਦੌੜਾ ਦਿੱਤੇ ਹਨ। ਪਰ ਸਤਿਗੁਰੂ ਮਹਾਰਾਜ ਬਹੁਤ ਫੁਰਤੀ ਦੇ ਨਾਲ ਉੱਥੇ ਪਹੁੰਚ ਗਏ ਹਨ ਜਿੱਥੇ ਉਹ ਦੋਨੇ ਹੀ ਪਿਓ ਪੁੱਤ ਪ੍ਰੇਮ ਦੇ ਵਿੱਚ ਔਰ ਪਿਆਸ ਦੇ ਤੰਗ ਕੀਤੇ ਹੋਏ ਬੇਬਲ ਹੋਏ ਪਏ ਹਨ। ਸਤਿਗੁਰੂ ਮਹਾਰਾਜ ਨੇ ਜਾ ਕੇ ਆਵਾਜ਼ ਦਿੱਤੀ ਹੈ, ਗੁਰਮੁਖੋ ਪਾਣੀ ਦੀ ਲੋੜ ਹੈ, ਪਿਆਸ ਲੱਗੀ ਹੈ। ਇਹਨਾਂ ਨੇ ਸੁਣਿਆ ਹੈ ਵੀ ਇਸ ਮੌਕੇ ਹੋਰ ਕੌਣ ਸਤਿਗੁਰੂ ਮਹਾਰਾਜ ਤੋਂ ਬਿਨਾਂ, ਤੇ ਐਸੀ ਪ੍ਰੇਮਮਈ ਆਵਾਜ਼ ਵੀ ਕਿਸੇ ਹੋ ਸਕਦੀ ਹੈ ਸਤਿਗੁਰਾਂ ਤੋਂ ਬਿਨਾਂ। ਅੱਖਾਂ ਖੋਲੀਆਂ ਹਨ, ਸਤਿਗੁਰੂ ਮਹਾਰਾਜ ਨੂੰ ਤੱਕਿਆ ਹੈ, ਦਰਸ਼ਨ ਦਾਰੇ ਕੀਤੇ ਹਨ, ਹੌਲੀ ਹੌਲੀ ਉੱਠ ਕੇ ਸਤਿਗੁਰੂ ਮਹਾਰਾਜ ਨੂੰ ਪਾਣੀ ਭੇਟ ਕੀਤਾ ਹੈ, ਸਤਿਗੁਰੂ ਮਹਾਰਾਜ ਨੇ ਪੀਤਾ ਹੈ ਸ਼ੀਤਲ ਪਾਣੀ, ਬਾਅਦ ਦੇ ਵਿੱਚ ਇਹਨਾਂ ਨੇ ਪੀਤਾ ਹੈ। ਸਤਿਗੁਰੂ ਮਹਾਰਾਜ ਨੇ ਮਹਾਨ ਬਖਸ਼ਾਂ ਇਹਨਾਂ ਦੇ ਉੱਪਰ ਕੀਤੀਆਂ ਹਨ। ਸਤਿਗੁਰੂ ਮਹਾਰਾਜ ਸਿੱਖ ਦੇ ਪ੍ਰੇਮ ਨੂੰ ਪੂਰਾ ਕਰਨ ਵਾਸਤੇ ਸਮਰੱਥ ਹਨ। ਬਿਲਕੁਲ ਇਸੇ ਨਾਲ ਦੀ ਇੱਕ ਕਥਾ ਕਸ਼ਮੀਰ ਦੇ ਵਿੱਚ, ਭਾਈ ਸੇਵਾ ਦਾਸ ਉਸ ਦੀ ਮਾਤਾ ਹੈ ਭਾਗ ਭਰੇ ਬਾਰੇ ਗਿਰਦ ਅਵਸਥਾ ਹੋ ਗਈ ਉਸਦੀ। ਭਾਈ ਸੇਵਾ ਦਾਸ ਸੰਗਤ ਦੇ ਨਾਲ ਸਤਿਗੁਰੂ ਮਹਾਰਾਜ ਦੇ ਦਰਬਾਰ ਅੰਮ੍ਰਿਤਸਰ ਆਇਆ ਹੈ, ਸਤਿਗੁਰੂ ਮਹਾਰਾਜ ਦੇ ਦਰਸ਼ਨ ਦਾਰੇ ਕਰ ਗਿਆ ਹੈ, ਸਤਿਗੁਰੂ ਮਹਾਰਾਜ ਦੇ ਅਮੋਲਕ ਬਚਨ ਸਰਵਣ ਕਰ ਗਿਆ ਹੈ ਤੇ ਘਰ ਦੇ ਵਿੱਚ ਜਾ ਕੇ ਮਾਤਾ ਨੂੰ ਦੱਸਿਆ ਹੈ ਐਸੇ ਹਨ ਸਤਿਗੁਰੂ ਮਹਾਰਾਜ। ਹੁਣ ਮਾਤਾ ਦੇ ਮਨ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਦੇ ਗੁਣਾਂ ਨੂੰ ਸੁਣ ਕੇ ਮਨ ਦੇ ਵਿੱਚ ਦਰਸ਼ਨਾਂ ਦੀ ਤਾਂਘ ਹੋਈ ਹੈ ਵੀ ਸਤਿਗੁਰੂ ਮਹਾਰਾਜ ਮੈਨੂੰ ਦਰਸ਼ਨ ਬਖਸ਼ਣ, ਦਰਸ਼ਨ ਕਿਵੇਂ ਕਰਾਂ ਮੈਂ। ਬਿਰਧ ਅਵਸਥਾ ਹੈ, ਪਹਾੜੀ ਰਸਤਾ ਹੈ, ਕਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜਾਵਾਂ। ਸਤਿਗੁਰੂ ਮਹਾਰਾਜ ਦਾ ਬਿਰਧ ਸੁਣਿਆ ਹੈ,
ਵੀ ਜਿੱਥੇ ਵੀ ਕੋਈ ਯਾਦ ਕਰਦਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਜਿੱਥੇ ਵੀ ਕਿਸੇ ਨੇ ਯਾਦ ਕੀਤਾ ਸਤਿਗੁਰੂ ਮਹਾਰਾਜ ਉੱਥੇ ਉੱਥੇ ਜਾ ਕੇ ਹੀ ਉਸ ਨੂੰ ਦਰਸ਼ਨ ਬਖਸ਼ਦੇ ਰਹੇ। ਸੰਗਲਾ ਦੀਪ ਦੇ ਵਿੱਚ ਜਾ ਕੇ ਰਾਜੇ ਸਿਵਨਾਬ ਨੂੰ ਦਰਸ਼ਨ ਬਖਸ਼ਿਸ਼ ਕੀਤਾ। ਇੱਧਰ ਝੰਡਾ ਬਾਢੀ ਔਰ ਸੁਧਰ ਸੈਨ ਇਹਨਾਂ ਨੇ ਪ੍ਰੇਮ ਭਾਵ ਦੇ ਨਾਲ ਸਤਿਗੁਰੂ ਮਹਾਰਾਜ ਨੂੰ ਯਾਦ ਕੀਤਾ। ਸਤਿਗੁਰੂ ਮਹਾਰਾਜ ਨੇ ਦਰਸ਼ਨ ਦੁਆਰੇ ਬਖਸ਼ੇ, ਇਹਨਾਂ ਦਾ ਪਰਮਾਰਥ ਦਾ ਰਸਤਾ ਸਿੱਧਾ ਕੀਤਾ। ਸਤਿਗੁਰੂ ਮਹਾਰਾਜ ਨੂੰ ਜਿੱਥੇ ਵੀ ਕੋਈ ਯਾਦ ਕਰਦਾ ਹੈ, ਸੇਵਾਦਾਸ ਨੇ ਕਿਹਾ ਮਾਤਾ ਨੂੰ, ਮਾਤਾ ਜੇ ਤੈਨੂੰ ਸਤਿਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਹੈ ਤੇ ਸਤਿਗੁਰੂ ਮਹਾਰਾਜ ਨੂੰ ਪ੍ਰੇਮ ਭਾਵ ਦੇ ਨਾਲ ਤੂੰ ਯਾਦ ਕਰ ਆਪਣੇ ਘਰ ਦੇ ਵਿੱਚ ਹੀ, ਤੇਰਾ ਪ੍ਰੇਮ ਭਾਵ ਪੂਰਾ ਹੋਇਆ ਸਤਿਗੁਰਾਂ ਦੇ ਚਰਨਾਂ ਵਿੱਚ ਤਾਂ ਸਤਿਗੁਰੂ ਮਹਾਰਾਜ ਤੈਨੂੰ ਘਰ ਦੇ ਵਿੱਚ ਆ ਕੇ ਦਰਸ਼ਨ ਦੇਣਗੇ। ਹੁਣ ਮਾਤਾ ਬਹੁਤ ਪ੍ਰੇਮ ਭਾਵ ਦੇ ਨਾਲ ਯਾਦ ਕਰਦੀ ਹੈ ਤੇ ਦਿਲ ਦੇ ਵਿੱਚ ਇੱਛਾ ਹੋਈ ਵੀ ਜਿਸ ਮੌਕੇ ਸਤਿਗੁਰੂ ਮਹਾਰਾਜ ਆਉਣਗੇ ਤੇ ਮੈਂ ਭੇਟਾ ਕੀ ਕਰਾਂਗੀ, ਇਹ ਮਨ ਦੇ ਵਿੱਚ ਖਿਆਲ ਹੋਇਆ। ਹੁਣ ਖਿਆਲ ਹੋਇਆ ਸਤਿਗੁਰੂ ਮਹਾਰਾਜ ਨੂੰ ਮੈਂ ਵਸਤਰ ਪਹਿਨਾਵਾਂਗੀ ਜਿਸ ਮੌਕੇ ਆਉਣਗੇ, ਤਾਂ ਤੇ ਫਿਰ ਇਸਨੇ ਬਿਰਧ ਅਵਸਥਾ ਦੇ ਵਿੱਚ ਹੀ ਰੋਂ ਨੂੰ ਆਪਣੇ ਹੱਥਾਂ ਦੇ ਨਾਲ ਕੱਟਿਆ। ਹਰ ਇੱਕ ਤੰਦ ਦੇ ਨਾਲ ਸਤਿਗੁਰੂ ਮਹਾਰਾਜ ਨੂੰ ਯਾਦ ਕਰਦੀ ਹੈ ਤੇ ਤੰਗ ਹੈ ਕਦੋਂ ਸਤਿਗੁਰੂ ਮਹਾਰਾਜ ਦਰਸ਼ਨ ਦੇਣ, ਕਦੋਂ ਇਹ ਮੇਰੇ ਹੱਥਾਂ ਦਾ ਕੱਟਿਆ ਹੋਇਆ ਸੂਤ, ਇਹਦਾ ਬਣਿਆ ਹੋਇਆ ਕੱਪੜਾ ਸਤਿਗੁਰੂ ਮਹਾਰਾਜ ਆਪਣੇ ਸਰੀਰ ਦੇ ਉੱਤੇ ਚੋਲਾ ਪਾਉਣ। ਇਹ ਦਿਲੀ ਭਾਵਨਾ ਹੈ, ਬੜੇ ਪ੍ਰੇਮ ਭਾਵ ਦੇ ਨਾਲ ਯਾਦ ਕਰਦੀ ਹੈ, ਬਿਰਧ ਅਵਸਥਾ ਹੋ ਗਈ। ਇਧਰੋਂ ਸਤਿਗੁਰੂ ਮਹਾਰਾਜ ਦੇ ਅੰਦਰ ਵੀ ਖਿੱਚ ਪਈ ਹੈ, ਇਸਦੇ ਪ੍ਰੇਮ ਨੇ ਪਾਈ। ਸਤਿਗੁਰੂ ਮਹਾਰਾਜ ਚੱਲੇ ਹਨ ਅੰਮ੍ਰਿਤਸਰ ਦੇ ਵਿੱਚੋਂ, ਚੱਲ ਕੇ ਕਸ਼ਮੀਰ ਦੇ ਵਿੱਚ ਪਹੁੰਚੇ ਹਨ। ਮਾਤਾ ਨੂੰ ਵੀ ਪਤਾ ਲੱਗ ਗਿਆ ਹੈ ਕਿ ਸਤਿਗੁਰੂ ਮਹਾਰਾਜ ਮੇਰੀ ਭਾਵਨਾ ਪੂਰੀ ਕਰਨ ਵਾਸਤੇ ਆ ਰਹੇ ਹਨ, ਕਿਉਂਕਿ ਦਿਲੋਂ ਹੀ ਆਵਾਜ਼ ਆ ਜਾਂਦੀ ਹੈ ਵੀ ਹੁਣ ਮੇਰੀ ਇੱਛਾ ਪੂਰੀ ਹੋਵੇਗੀ। ਹੁਣ ਮਾਈ ਆਪਣੇ ਪੁੱਤਰ ਸੇਵਾਦਾਸ ਨੂੰ ਕਹਿੰਦੀ ਆ, ਪੁੱਤਰ ਸੇਵਾਦਾਸ ਆ, ਬਾਹਰ ਵੇਖ ਹਾਂ ਸਤਿਗੁਰੂ ਮਹਾਰਾਜ ਕਿਤੇ ਆਉਂਦੇ ਹਨ ਕਿ ਨਹੀਂ। ਹੁਣ ਸੇਵਾਦਾਸ ਕਹਿੰਦਾ, ਮਾਤਾ ਜੀ ਆਉਣਗੇ ਜ਼ਰੂਰ ਸਤਿਗੁਰੂ ਮਹਾਰਾਜ, ਤੇਰੀ ਭਾਵਨਾ ਪੂਰੀ ਕਰਨਗੇ, ਤੂੰ ਪ੍ਰੇਮ ਦੇ ਨਾਲ ਯਾਦ ਕਰਦੀ ਹੈ। ਸਤਿਗੁਰੂ ਮਹਾਰਾਜ ਪਹੁੰਚ ਗਿਆ ਦਰ ਦੇ ਉੱਤੇ। ਹੁਣ ਮਾਤਾ ਨੇ ਬਿਰਧ ਅਵਸਥਾ ਦੇ ਵਿੱਚ ਹੌਲੀ ਹੌਲੀ ਉੱਠ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਹੈ ਔਰ ਨਮਸਕਾਰ ਕਰਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦਿਦਾਰੇ ਕੀਤੇ ਹਨ। ਬਲਿਹਾਰ ਕੁਰਬਾਨ ਹੋਈ ਹੈ, ਉਸ ਘੜੀ ਤੋਂ ਸਤਿਗੁਰੂ ਮਹਾਰਾਜ ਨੂੰ ਪ੍ਰੇਮ ਭਾਵ ਦੇ ਨਾਲ ਮਠਾਇਆ ਹੈ ਅੰਦਰ। ਸਤਿਗੁਰੂ ਮਹਾਰਾਜ ਜੀ ਆਪ ਮਹਾਨ ਕਿਰਪਾ ਕੀਤੀ ਹੈ ਸਾਡੇ ਵਰਗੇ ਪਾਪੀਆਂ ਨੂੰ, ਇਤਾਰਨ ਵਾਲੇ ਤੁਸੀਂ ਹੋ, ਦਰਸ਼ਨ ਦੁਆਰੇ ਬਖਸ਼ਦੇ ਹੋ ਜਿਨ੍ਹਾਂ ਦੇ ਵਿੱਚ ਪਹੁੰਚ ਨਹੀਂ ਹੁੰਦੀ ਘਰ ਦੇ ਵਿੱਚ ਜਾ ਕੇ। ਹੁਣ ਮੇਰੀ ਇਹ ਦਿਲੀ ਇੱਛਾ ਹੈ ਮਹਾਰਾਜ ਜੀ, ਵਸਤਰ ਮੈਂ ਤਿਆਰ ਕੀਤਾ ਹੈ, ਦਰਜੀ ਨੂੰ ਬੁਲਾ ਕੇ ਇਹ ਸਵਾ ਕੇ ਤੁਹਾਡੇ ਪਾਉਣਾ ਹੈ, ਪਾਇਆ ਹੈ। ਸਤਿਗੁਰੂ ਮਹਾਰਾਜ ਨੂੰ ਕੁਝ ਦਿਨ ਉੱਥੇ ਅਟਕਾ ਲਿਆ ਪ੍ਰੇਮ ਭਾਵ ਦੇ ਵਿੱਚ ਬਹੁਤ ਮੰਨ ਕੇ। ਹੁਣ ਬਿਰਧ ਅਵਸਥਾ ਹੈ, ਬੇਨਤੀ ਕੀਤੀ ਮਹਾਰਾਜ ਜੀ ਹੁਣ ਮੇਰੀ ਉਮਰ ਥੋੜੀ ਰਹਿ ਗਈ ਹੈ ਤੇ ਮੇਰੀ ਦਿਲੀ ਇੱਛਾ ਇਹ ਹੈ ਤੁਹਾਡੇ ਦਰਸ਼ਨ ਦਿਦਾਰੇ ਕਰਦਿਆਂ ਕਰਦਿਆਂ ਮੇਰੇ ਅੰਤਮ ਸਵਾਸ ਜਿਹੜੇ ਹਨ ਇਹ ਸਰੀਰ ਦੇ ਵਿੱਚੋਂ ਨਿਕਲ। ਸਤਿਗੁਰੂ ਮਹਾਰਾਜ ਨੇ ਉਸ ਮਾਈ ਭਾਗ ਭਰੀ ਦੀ ਇਹ ਵੀ ਇੱਛਾ ਪੂਰੀ ਕੀਤੀ ਹੈ। ਸਤਿਗੁਰੂ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਦਿਆਂ ਕਰਦਿਆਂ ਮਾਈ ਭਾਗ ਭਰੀ ਦਾ ਸਰੀਰ ਜਿਹੜਾ ਹੈ ਉਹ ਪੂਰਾ ਹੋਇਆ, ਛੁੱਟਿਆ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਿੱਖ ਦੀ ਪ੍ਰੇਮ ਭਾਵਨਾ ਨੂੰ ਪੂਰਨ ਕਰਨ ਵਾਸਤੇ ਸਮਰੱਥ ਹਨ। ਗੁਰੂ ਮਹਾਰਾਜ ਸਮਰੱਥ ਹਨ ਸੇਵਕ ਦੀ ਭਾਵਨਾ ਪੂਰਨ ਕਰਨ ਵਾਸਤੇ। ਅੱਧੀ ਪੰਕਤੀ ਪੜ੍ਹਿਓ। ਹੋਰ
ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤ ਤੇ ਉਦਾਹਰਣ ਹੈ।
ਗੁਰੂ ਮਹਾਰਾਜ ਦਿਆਲੂ ਹਨ, ਸਤਿਗੁਰੂ ਮਹਾਰਾਜ ਸਮਰੱਥ ਹਨ। ਸਤਿਗੁਰੂ ਮਹਾਰਾਜ ਪਤਤ ਦਾ ਅਰਥ ਹੁੰਦਾ ਪਾਪੀ, ਪਾਪੀਆਂ ਨੂੰ ਤਾਰਨ ਵਾਲੇ ਹਨ ਤੇ ਪਾਪੀਆਂ ਨੂੰ ਤਾਰਿਆ ਵੀ ਘਰ ਘਰ ਦੇ ਵਿੱਚ ਜਾ ਕੇ ਸਤਿਗੁਰੂ ਮਹਾਰਾਜ ਨੇ, ਇਹ ਨਹੀਂ ਵੀ ਸੰਸਾਰ ਤੋਂ ਵੱਖਰੇ ਹੋ, ਘਰ ਘਰ ਮਹੀਨਿਆਂ ਨੂੰ ਗਿਣਦੇ ਹਨ। ਉਹ ਸਤਿਗੁਰੂ ਮਹਾਰਾਜ ਭਾਈ ਮਰਦਾਨਾ ਜੀ ਵੱਲ ਚਲੇ ਜਾ ਰਹੇ ਹਨ। ਮਰਦਾਨਾ ਸਤਿਗੁਰੂ ਮਹਾਰਾਜ ਨਾਲ ਬਚਨ ਬਲਾਸਤ ਕਰਨ ਲੱਗਾ ਹੈ, ਮੀਂਹ ਪੈਣ ਲੱਗ ਗਿਆ ਹੈ, ਇੱਕ ਦਰਖਤ ਦੇ ਓਟ ਲੈ ਕੇ ਬੈਠ ਗਏ ਹਨ, ਖੜ ਗਿਆ। ਔਰ ਮਰਦਾਨਾ ਕਹਿੰਦਾ ਮਹਾਰਾਜ ਜੀ ਆਪ ਵੀ ਬੜੇ ਅਸਚਾਰਜ ਹੋ, ਹੁਣ ਕਿਹੜੀ ਲੋੜ ਪਈ ਹੈ, ਸਾਰੇ ਸੁੱਖਾਂ ਦੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਹਨ ਤੇ ਆਪਾਂ ਉਦਾਸੀਆਂ ਦੇ ਵਿੱਚ, ਕਦੇ ਗਰਮੀ ਆਉਂਦੀ ਹੈ, ਕਦੇ ਚੀਹੋ ਵੱਟ ਪੈਣ ਲੱਗ ਜਾਂਦਾ ਹੈ, ਬਹੁਤ ਹਵਾ ਬੰਦ ਹੋ ਜਾਂਦੀ ਹੈ, ਕਦੇ ਮੀਂਹ ਪੈਣ ਲੱਗ ਜਾਂਦਾ ਹੈ, ਮਹਾਰਾਜ ਰਸਤੇ ਸਾਰਿਆਂ ਦੇ ਵਿੱਚ ਪਾਣੀ ਹੈ, ਆਪਾਂ ਯਾਤਰਾ ਤੇ ਹਾਂ। ਸਤਿਗੁਰੂ ਮਹਾਰਾਜ ਮਰਦਾਨੇ ਨਾਲ ਗੱਲਾਂ ਕਰ ਹੀ ਰਹੇ ਹਨ ਤੇ ਐਨ ਉਸ ਸਮੇਂ ਇੱਕ ਚਿੱਠੀ ਰਸੈਨ ਡਾਕੀਆ ਪੋਸਟਮੈਨ ਉਹ ਗੁਜ਼ਰ ਰਿਹਾ ਹੈ, ਜਿਹਦੇ ਸਿਰ ਦੇ ਉੱਤੇ ਡਾਕ ਵਾਲਾ ਥੈਲਾ ਹੈ ਔਰ ਉਹਦਾ ਪਜਾਮਾ ਲਾਇਆ ਹੋਇਆ ਹੈ, ਪਾਣੀ ਦੇ ਵਿੱਚ ਦੀ ਛਬਲ ਛਬਲ ਕਰਦਾ ਤੁਰਿਆ ਜਾ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਤੱਕ ਖਾਂ ਉਹ ਕਿਹੜਾ ਆਦਮੀ ਹੈ, ਮਰਦਾਨੇ ਨੇ ਤੱਕਿਆ ਹੈ ਵੇਖਿਆ ਹੈ, ਕਹਿਣ ਲੱਗਾ ਮਹਾਰਾਜ ਜੀ ਇਹ ਤਾਂ ਡਾਕੀਆ ਲੱਗਦਾ ਹੈ, ਪੋਸਟਮੈਨ ਹੈ, ਚਿੱਠੀ ਰਸੈਨ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹ ਕਿਉਂ ਮੀਂਹ ਦੇ ਵਿੱਚ ਔਰ ਪਾਣੀ ਵਿੱਚ ਦੀ ਤੁਰਿਆ ਜਾ ਰਿਹਾ ਹੈ? ਸਤਿਗੁਰੂ ਮਹਾਰਾਜ ਜੀ ਇਹਦੀ ਡਿਊਟੀ ਹੈ, ਇਹ ਚਾਕਰ ਹੈ, ਨੌਕਰ ਹੈ ਸਰਕਾਰ ਦਾ, ਇਹਨੇ ਘਰ ਘਰ ਦੇ ਵਿੱਚ ਸਮੇਂ ਸਿਰ ਚਿੱਠੀਆਂ ਪਹੁੰਚਾਉਣੀਆਂ ਹਨ, ਤਦੇ ਗੁਜ਼ਰ ਰਿਹਾ ਮੀਂਹ ਦੇ ਵਿੱਚ। ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਫਿਰ ਆਪਾਂ ਕਿਸੇ ਦੇ ਚਾਕਰ ਹੀ ਨਹੀਂ ਹਾਂ, ਹਮ ਚਾਕਰ ਕੋ ਬਿੰਦ ਕੇ ਠਾਕਰ ਮੇਰਾ ਭਾ, ਅਸੀਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਾਕਰ ਹਾਂ, ਸਾਨੂੰ ਭੇਜਿਆ ਸੰਸਾਰ ਦੇ ਵਿੱਚ ਘਰ ਘਰ ਦੇ ਵਿੱਚ ਜਾ ਕੇ ਸਤਨਾਮ ਦਾ ਉਪਦੇਸ਼ ਦਿਓ, ਪਾਪੀਆਂ ਨੂੰ ਤਾਰੋ। ਜਦੋਂ ਇਹ ਨਹੀਂ ਬਹਿੰਦਾ ਤੇ ਫਿਰ ਮਰਦਾਨਿਆਂ ਅਸੀਂ ਕਿਵੇਂ ਟੇਕ ਕੇ ਬੈਠ ਜਾਈਏ, ਘਬਰਾਇਆ ਨਾ ਕਰ, ਸਾਡੇ ਨਾਲ ਰਹਿੰਦਿਆਂ ਕਾਲਾ ਨਾ ਪਿਆ ਕਰ, ਕੋਈ ਗੱਲ ਨਹੀਂ। ਮਰਦਾਨਾ ਕਹਿੰਦਾ ਉਜਾੜਾਂ ਦੇ ਵਿੱਚ ਲਈ ਫਿਰਦੇ ਹੋ, ਕਹਿੰਦੇ ਮਰਦਾਨਿਆਂ ਨਗਰ ਵੀ ਵਿਖਾ ਦੇਵਾਂਗੇ ਪਰ ਨਗਰ ਇਹਨਾਂ ਉਜਾੜਾਂ ਦਾ ਮੁਕਾਬਲਾ ਨਹੀਂ ਕਰਨਗੇ, ਇਹ ਧੰਨ ਹਨ ਰੋਹੀਆਂ ਜਿਨ੍ਹਾਂ ਦੇ ਵਿੱਚ ਬੈਠ ਕੇ ਗੁਰਮੁਖ ਪਿਆਰੇ ਨੇ ਆਪਣੇ ਪਿਆਰੇ ਨੂੰ ਯਾਦ ਕੀਤਾ ਹੈ, ਜੰਗਲਾਂ ਦੇ ਵਿੱਚ ਮੰਗਲ ਲਾਏ ਹਨ, ਨਗਰਾਂ ਦੇ ਵਿੱਚ ਸ਼ੈਤਾਨ ਵਸਦੇ ਹਨ, ਠੱਗ ਹਨ, ਚਲੇ ਗਏ ਹਨ, ਅੱਗੇ ਇੱਕ ਨਗਰ ਆ ਗਿਆ, ਚਲ ਮਰਦਾਨਿਆਂ ਅੱਜ ਤੈਨੂੰ ਨਗਰ ਦਾ ਹੀ ਸੁੱਖ ਵਿਖਾ ਦੇਈਏ। ਚਲੇ ਗਏ ਹਨ ਨਗਰ ਦੇ ਵਿੱਚ, ਸਾਰਾ ਹੀ ਉਹ ਨਗਰ ਜੋ ਹੈ ਠੱਗਾਂ ਚੋਰਾਂ ਦਾ, ਤਮਾਮ ਜਿਤਨੇ ਵਸਦੇ ਹਨ ਉਹਨਾਂ ਦੇ ਵਿੱਚ ਸਾਰੇ ਠੱਗ ਚੋਰ ਹਨ ਪਿੰਡ ਦੇ ਵਿੱਚ। ਸਤਿਗੁਰੂ ਮਹਾਰਾਜ ਚੱਲੇ ਗਏ ਨਾਲ ਮਰਦਾਨਾ ਹੈ, ਉਹ ਭਾਈ ਬਾਲਾ ਜੀ ਹਨ, ਠੱਗਾਂ ਦੇ ਇੱਕ ਆਦਮੀ ਨੇ ਵੇਖਿਆ ਹੈ, ਵੇਖਿਆ ਹੈ ਚਿਹਰਿਆਂ ਦੇ ਉੱਪਰ ਜਲਾਲ ਹੈ, ਇਹਨਾਂ ਦੇ ਪਾਸ ਧਨ ਹੋਵੇਗਾ ਕਿਉਂਕਿ ਠੱਗ ਚੋਰ ਆਦਮੀ ਬੜਾ ਚੁਸਤ ਹੁੰਦਾ ਹੈ, ਚਿਹਰੇ ਮੋਹਰੇ ਨੂੰ ਵੇਖ ਕੇ ਅਨੁਮਾਨ ਲਾ ਲੈਂਦਾ ਵੀ ਇਹਦੇ ਪਾਸ ਕੁਛ ਹੈਗਾ ਕਿ ਨਹੀਂ। ਹੁਣ ਉਹਨਾਂ ਨੇ ਅਨੁਮਾਨ ਲਾਇਆ ਹੈ ਇਹਨਾਂ ਦੇ ਪਾਸ ਬਹੁਤ ਧਨ ਲੱਗਦਾ ਹੈ, ਚਿਹਰਿਆਂ ਦੇ ਉੱਤੇ ਚਮਕ ਹੈ, ਪਰ ਇਹ ਨਹੀਂ ਅਣਜਾਣਾਂ ਨੂੰ ਪਤਾ ਵੀ ਇਹਨਾਂ ਦੇ ਪਾਸ ਸੰਸਾਰੀ ਧਨ ਨਹੀਂ, ਇਹਨਾਂ ਦੇ ਪਾਸ ਆਤਮਿਕ ਧਨ ਹੈ, ਨਾਮ ਧਨ ਹੈ। ਆਓ ਭਗਤ ਕੀਤੀ ਹੈ, ਆਓ ਗੁਰਮੁਖੋ ਸੰਤੋ ਬੈਠੋ, ਰਾਤ ਕੱਟੋ, ਪ੍ਰੇਮ ਦੇ ਨਾਲ ਬੋਲਦੇ ਹਨ। ਸਤਿਗੁਰੂ ਮਹਾਰਾਜ ਨੂੰ ਰਾਤ ਕਟਾਉਣ ਵਾਸਤੇ ਠੱਗਾਂ ਦਾ ਸਰਦਾਰ ਆਪਣੇ ਘਰ ਦੇ ਵਿੱਚ ਲੈ ਗਿਆ, ਪਹਿਲਾਂ ਆਇਆ ਹੈ ਗਰਮ ਪਾਣੀ ਲੈ ਕੇ, ਲਓ ਥੱਕੇ ਹੋ ਪੈਰ ਧੋ ਲਓ। ਸਤਿਗੁਰੂ ਮਹਾਰਾਜ ਕਹਿੰਦੇ ਸਾਨੂੰ ਕੋਈ ਥਕੇਵਾ ਨਹੀਂ ਹੈ, ਕਦੇ ਨਹੀਂ ਥੱਕਦੇ। ਫਿਰ ਸਤਿਗੁਰੂ ਮਹਾਰਾਜ ਨੇ ਮਰਦਾਨੇ ਨੂੰ ਸਮਝਾ ਦਿੱਤਾ, ਔਰ ਇਹਦੇ ਨੇ ਮਰਦਾਨਿਆਂ ਇਹਨਾਂ ਦੀ ਹਰ ਇੱਕ ਚੀਜ਼ ਦੇ ਵਿੱਚ ਜ਼ਹਿਰ ਮਲਾਈ ਹੁੰਦੀ ਹੈ, ਜਿਹੜਾ ਖਾ ਲੈਂਦਾ ਹੈ ਉਹ ਫਿਰ ਸੌਂ ਜਾਂਦਾ ਸੁਸਰੀ ਵਾਂਗੂ, ਉਹਦਾ ਮਾਲ ਮੱਤਾ ਆਪਣੇ ਕਬਜ਼ੇ ਦੇ ਵਿੱਚ ਕਰ ਲੈਂਦੇ ਹਨ ਤਾਂ ਫਿਰ ਸਾਵਧਾਨ ਨਹੀਂ। ਮਰਦਾਨਾ ਵਿਚਾਰਾ ਨਿਰਾਸ਼ ਜਿਹਾ ਹੋਇਆ, ਕਈਆਂ ਦਿਨਾਂ ਦੇ ਪਿੱਛੋਂ ਪਿੰਡ ਦੇ ਵਿੱਚ ਆਏ ਸੀ ਤੇ ਅੱਜ ਵੀ ਕੁਝ ਖਾਣ ਪੀਣ ਨੂੰ ਨਹੀਂ। ਹੁਣ ਆਇਆ ਹੈ ਠੱਗ ਪਹਿਲਾਂ ਪ੍ਰਸ਼ਾਦਾ ਲੈ ਕੇ, ਪ੍ਰਸ਼ਾਦਾ ਛਕੋ ਜੀ, ਸਤਿਗੁਰੂ ਮਹਾਰਾਜ ਕਹਿੰਦੇ ਸਾਨੂੰ ਭੁੱਖ ਨਹੀਂ ਹੈ। ਚਲੋ ਨਹੀਂ ਭੁੱਖ ਤਾਂ ਦੁੱਧ ਹੀ ਪੀ ਲਓ। ਕੁਛ ਥੋੜੇ ਸਮੇਂ ਬਾਅਦ ਦੁੱਧ ਲੈ ਕੇ ਆਇਆ, ਦੁੱਧ ਵੱਲੋਂ ਵੀ ਸਤਿਗੁਰੂ ਮਹਾਰਾਜ ਨੇ ਇਨਕਾਰ ਕਰ ਦਿੱਤਾ ਹੈ। ਹੁਣ ਠੱਗ ਪੈ ਗਏ ਹਨ ਸਤਿਗੁਰੂ ਮਹਾਰਾਜ, ਔਰ ਅੰਮ੍ਰਿਤ ਵੇਲਾ ਹੋ ਗਿਆ, ਤੀਜਾ ਪੈਰ ਹੋ ਗਿਆ, ਤੀਜਾ ਪੈਰ ਸੁਭਾ ਕਾ ਸੁਰਤਿਆਂ ਉਪਜਾ ਚਾਪ, ਤੀਜੇ ਪੈਰ ਗੁਰਮੁਖ ਪਿਆਰਾ ਫਿਰ ਸੌਂਦਾ ਨਹੀਂ ਹੈ, ਉੱਠ ਖੜਦਾ ਹੈ, ਸਾਵਧਾਨ ਹੋ ਜਾਂਦਾ, ਪਰਮੇਸ਼ਰ ਦੀ ਬੰਦਗੀ ਕਰਦਾ। ਮਰਦਾਨਿਆ ਸਾਵਧਾਨ ਹੋ, ਪਰਮੇਸ਼ਰ ਦਾ ਜਪ ਕਰੀਏ। ਜਪ ਕੀਤਾ ਹੈ, ਅਸਾਂ ਵਿਵਹਾਰ ਦਾ ਕੀਰਤਨ ਲਾਇਆ ਹੈ ਤੇ ਭੋਗ ਪੈ ਗਿਆ ਹੈ। ਭੋਗ ਪਏ ਤੋਂ ਬਾਅਦ ਮਰਦਾਨੇ ਨੇ ਅੱਖਾਂ ਖੋਲੀਆਂ ਹਨ, ਮਹਾਰਾਜ ਜੀ ਅੱਜ ਕੋਈ ਵੀ ਸਰੋਤਾ ਨਹੀਂ ਆਇਆ, ਕੀਰਤਨ ਸੁਣਨ ਵਾਸਤੇ ਕੋਈ ਵੀ ਨਹੀਂ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਇਹ ਹਨ ਪਰਮਾਦੀ ਲੋਕ, ਹਨ ਵਿਸ਼ਾਈ ਲੋਕ, ਇਹ ਰਾਤ ਗਈ ਤੱਕ ਸੌਂਦੇ ਨਹੀਂ ਹਨ, ਅੰਮ੍ਰਿਤ ਵੇਲੇ ਇਹਨਾਂ ਨੂੰ ਜਾਗ ਨਹੀਂ ਆਉਂਦੀ। ਜਿਹੜਾ ਸੁਦੇਹਾ ਸਵੇਗਾ ਅੰਮ੍ਰਿਤ ਵੇਲੇ ਜਾਗ ਵੀ ਉਸਨੂੰ ਆਵੇਗੀ, ਉਹ ਹੀ ਅੰਮ੍ਰਿਤ ਵੇਲੇ ਨੂੰ ਸੰਭਾਲੇਗਾ। ਸਿੱਖ ਜੇ ਅੰਮ੍ਰਿਤ ਵੇਲੇ ਨੂੰ ਸੰਭਾਲ ਜਾਵੇ ਤਾਂ ਧੰਤਾ ਯੋਗ ਹੈ। ਜੇ ਦਿਨ ਚੜ੍ਹਦੇ ਤੱਕ, ਸੂਰਜ ਨਿਕਲਦੇ ਤੱਕ ਪਿਆ ਹੀ ਹੈ, ਫਿਰ ਸਮਝ ਲਓ ਵੀ ਉਹ ਆਪਣੇ ਸਮੇਂ ਨੂੰ ਗਵਾਉਂਦਾ ਹੈ। ਹੁਣ ਸਾਰੇ ਸੁੱਤੇ ਰਹੇ ਹਨ, ਐਸੀ ਸਤਿਗੁਰੂ ਮਹਾਰਾਜ ਨੇ ਨੀਂਦ ਪਾਈ ਹੈ, ਸਭ ਸੁੱਤੇ ਹਨ। ਸਤਿਗੁਰੂ ਮਹਾਰਾਜ ਕਹਿੰਦੇ ਚੱਲ ਮਰਦਾਨੇ ਆਪਾਂ ਆਪਣੀ ਮੰਜ਼ਿਲ ਤੇ ਤੁਰੀਏ। ਤੁਰ ਪਏ ਹਨ, ਕੁਛ ਦੂਰ ਗਏ ਹਨ, ਠੱਗਾਂ ਨੂੰ ਜਾਗ ਆਈ ਹੈ। ਹੁਣ ਵੇਖਿਆ ਹੈ ਵੀ ਰਾਤ ਵਾਲੇ ਬੰਦਿਆਂ ਦਾ ਪਤਾ ਕਰੀਏ, ਜਿਹਦੇ ਘਰ ਦੇ ਵਿੱਚ ਸੀ ਉਹਦੇ ਪਾਸੋਂ ਹਿੱਸਾ ਵਟਾਈਏ ਜਾ ਕੇ, ਲੁੱਟੇ ਹੋਏ ਮਾਲ ਮੱਤੇ ਦਾ। ਆ ਗਏ ਹਨ, ਉਹਨੂੰ ਕਹਿਣ ਲੱਗੇ ਵੀ ਲਿਆ ਸਾਡਾ ਹਿੱਸਾ। ਉਹ ਕਹਿੰਦਾ ਕਿਹੜਾ ਹਿੱਸਾ, ਉਹ ਤਾਂ ਕੋਈ ਐਸੇ ਹੀ ਸਨ ਵੀ ਸਾਨੂੰ ਜਾਗ ਹੀ ਨਹੀਂ ਆਈ ਸੂਰਜ ਨਿਕਲਦੇ ਤੱਕ, ਤੇ ਉਹ ਤਾਂ ਚਲੇ ਗਏ ਹਨ। ਹੁਣ ਸਭ ਨੇ ਵੇਖਿਆ, ਵਿਚਾਰਿਆ ਹੈ ਵੀ ਕਿਸ ਤਰ੍ਹਾਂ ਕੀਤਾ ਜਾਵੇ। ਕਹਿੰਦੇ ਕੋਈ ਗੱਲ ਨਹੀਂ, ਆਪਾਂ ਪੈਰ ਖੋਜ ਕੱਢੋ, ਅਕਸਰ ਤਾਂ ਕਿਸੇ ਪਾਸੇ ਤੁਰ ਕੇ ਗਏ ਹਨ, ਤੇ ਆਪਾਂ ਉਸ ਪੈਰ ਨੂੰ ਦੱਬ ਕੇ ਕੋਈ ਚਾਰ ਪੰਜ ਆਦਮੀ ਤਕੜੇ ਨੌਜਵਾਨ ਪਿੱਛੇ ਦੌੜਾ ਦਿੰਦੇ ਹਨ। ਇਸੇ ਤਰ੍ਹਾਂ ਕੀਤਾ ਹੈ, ਚਾਰ ਨੌਜਵਾਨਾਂ ਨੂੰ ਪੈਰਾਂ ਦੀ ਸਿਰ ਤੇ ਦੌੜਾ ਦਿੱਤਾ। ਸਲੇਗਨ ਸਤਿਗੁਰੂ ਮਹਾਰਾਜ ਜਾ ਰਹੇ ਹਨ, ਜਾ ਕੇ ਉਹਨਾਂ ਚੋਰਾਂ ਨੇ ਦੂਰੋਂ ਆਵਾਜ਼ ਦੇ ਦਿੱਤੀ ਹੈ, ਖੜੇ ਜਾਓ, ਕਿੱਧਰ ਜਾ ਰਹੇ ਹੋ, ਆਓ, ਅਸੀਂ ਲੁੱਟੇ ਤੋਂ ਬਿਨਾਂ, ਮਾਰੇ ਤੋਂ ਬਿਨਾਂ ਕਿਸੇ ਨੂੰ ਛੱਡਿਆ ਨਹੀਂ ਹੈ, ਪਹਿਲਾਂ ਮਾਰਦੇ ਹਾਂ, ਬਾਅਦ ਦੇ ਵਿੱਚ ਲੁੱਟਦੇ ਹਾਂ, ਹੁਣ ਤੁਸੀਂ ਜਾ ਨਹੀਂ ਸਕਦੇ। ਸਤਿਗੁਰੂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅਸੀਂ ਖੜੇ ਹਾਂ, ਕਿਤੇ ਨਹੀਂ ਭਾਈ। ਹੁਣ ਪਰ ਇੱਕ ਇਹ ਵਚਨ ਹੈ ਬਈ ਮਾਰ ਦਿਓ ਤੁਸੀਂ ਬੇਸ਼ੱਕ ਸਾਨੂੰ, ਪਰ ਸਾਡਾ ਸਸਕਾਰ ਜ਼ਰੂਰ ਕਰ ਦਿਓ। ਕਹਿੰਦੇ ਇਹ ਸਾਰੇ ਤੁਹਾਡੇ ਛੁੱਟਣ ਦੇ ਬਹਾਨੇ ਸਸਕਾਰ ਕਿੱਥੇ ਕਰਦੇ ਪਏ, ਕਿੱਥੋਂ ਅੱਗ ਲਿਆਵਾਂਗੇ। ਸਤਿਗੁਰੂ ਮਹਾਰਾਜ ਕਹਿੰਦੇ ਵੀ ਉਹ ਸਿਵਾ ਜਲ ਰਿਹਾ ਹੈ, ਉਂਗਲ ਕੀਤੀ ਹੈ, ਉੱਥੋਂ ਜਾ ਕੇ ਅੱਗ ਦਾ ਪ੍ਰਬੰਧ ਕਰ ਲਓ, ਦੋ ਸਾਡੇ ਪਾਸ ਖੜ ਜਾਓ, ਦੋ ਉੱਧਰ ਚਲੇ ਜਾਓ। ਦੋਨੇ ਚਲੇ ਗਏ, ਜਾ ਕੇ ਕੀ ਵੇਖਿਆ ਬਈ ਉਸ ਸਮੇਂ ਦੇਵਗਣਾਂ ਦੀ ਤੇ ਜਮਦੂਤਾਂ ਦੀ ਆਪਸ ਵਿੱਚ ਹੀ ਲੜਾਈ ਹੋ ਰਹੀ। ਠੱਗਾਂ ਨੇ ਵੇਖਿਆ, ਹੈਰਾਨ ਹੋਇਆ, ਪੁੱਛਣ ਲੱਗੇ ਕੀ ਗੱਲ। ਕਹਿੰਦੇ ਵੀ ਇਹ ਮੁਰਦਾ ਇਹਨੇ ਆਪਣੇ ਜੀਵਨ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ, ਅਨੇਕਾਂ ਪਾਪ ਕੀਤੇ ਸਨ। ਜਮਦੂਤ ਕਹਿੰਦੇ ਸਾਡਾ ਹੱਕ ਹੈ ਇਹਦੇ ਤੇ, ਅਸੀਂ ਇਹਨੂੰ ਲੈ ਕੇ ਜਾਣਾ। ਪਰ ਦੇਵਗਣ ਕਹਿੰਦੇ ਵੀ ਸਾਡੀ ਵੀ ਗੱਲ ਸੁਣ ਲਓ, ਠੀਕ ਹੈ, ਇਸਨੇ ਜ਼ਿੰਦਗੀ ਭਰ ਕੋਈ ਚੰਗਾ ਕੰਮ ਨਹੀਂ ਕੀਤਾ, ਮਾੜੇ ਕੰਮ ਕੀਤੇ ਹਨ, ਪਰ ਇਸ ਦੇ ਸਿਵੇ ਦੇ ਵੱਲ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਉਮਰ ਹੋ ਗਈ ਹੈ, ਹੁਣ ਇਹਦੇ ਸਾਰੇ ਹੀ ਪਾਪ ਕੱਟੇ ਗਏ ਹਨ, ਹੁਣ ਇਹ ਪਵਿੱਤਰ ਹੋ ਗਿਆ ਹੈ, ਹੁਣ ਸਾਡਾ ਹੱਕ ਹੈ ਇਸਦੇ ਉੱਪਰ। ਹੱਕ ਕਹਿਣ ਲੱਗੇ ਕਿਹੜਾ ਗੁਰੂ ਨਾਨਕ ਦੇਵ ਜੀ? ਕਹਿੰਦੇ ਉਹ ਗੁਰੂ ਨਾਨਕ ਦੇਵ ਜੀ ਜਿਸ ਦੇ ਪਾਸ ਤੁਸੀਂ ਆਏ ਹੋ, ਜਿਸਦੇ ਪਾਸ ਜਿਹਨੂੰ ਠੱਗਣ ਵਾਸਤੇ ਫਿਰਦੇ ਹੋ, ਉਹ ਗੁਰੂ ਨਾਨਕ ਦੇਵ ਜੀ ਹਨ। ਠੱਗ ਭੱਜੇ ਆਏ, ਸਤਿਗੁਰੂ ਮਹਾਰਾਜ ਦੇ ਚਰਨੀ ਪਏ, ਦੂਜਿਆਂ ਨੂੰ ਵੀ ਕਿਹਾ ਸਤਿਗੁਰੂ ਮਹਾਰਾਜ ਦੇ ਚਰਨੀ ਪਾਓ। ਕਹਿੰਦੇ ਕੀ ਗੱਲ? ਕਹਿੰਦੇ ਇਹ ਪਰਮੇਸ਼ਰ ਦਾ ਰੂਪ ਹਨ, ਇਹ ਤਾਂ ਪਾਪੀਆਂ ਨੂੰ ਤਾਰਦੇ ਹਨ, ਇਹਨਾਂ ਦੀ ਉਮਰ ਇੱਕ ਹੋ ਗਈ ਹੈ ਪਾਪੀ ਦੇ ਸਿਰੇ ਵੱਲ, ਉਹ ਪਾਪੀ ਨਰਕਾਂ ਤੋਂ ਛੁੱਟ ਕੇ ਸਵਰਗ ਨੂੰ ਚੱਲਿਆ ਗਿਆ ਹੈ, ਹੁਣ ਆਪਾਂ ਇਹਨਾਂ ਦੇ ਪਾਸੋਂ ਲਾਭ ਲਈਏ। ਬੇਨਤੀ ਕੀਤੀ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਸਾਡੇ ਨਗਰ ਦੇ ਵਿੱਚ ਚਰਨ ਪਾਓ। ਸਾਨੂੰ ਨਹੀਂ ਸੀ ਪਤਾ ਤੁਸੀਂ ਪਰਮੇਸ਼ਰ ਦਾ ਰੂਪ ਹੋ, ਅਸੀਂ ਤਾਂ ਆਮ ਸਧਾਰਨ ਆਦਮੀ ਹੀ ਸਮਝਿਆ ਸੀ ਆਪ ਨੂੰ। ਸਤਿਗੁਰੂ ਮਹਾਰਾਜ ਕਹਿੰਦੇ ਚਲੋ, ਚਲੇ ਆਇਆ ਸਤਿਗੁਰੂ ਮਹਾਰਾਜ ਤਾਰਨ ਵਾਸਤੇ ਉਸ ਨਗਰ ਨੂੰ ਆਇਆ ਸੀ, ਪਰ ਤਾਰਨ ਵਾਸਤੇ ਕੋਈ ਨਾ ਕੋਈ ਸਤਿਗੁਰੂ ਮਹਾਰਾਜ ਢੰਗ ਤਰੀਕਾ ਕਰਦੇ ਸਨ, ਉਪਦੇਸ਼ ਦੇਣ ਦਾ ਸਤਿਗੁਰੂ ਮਹਾਰਾਜ ਦਾ ਵੱਖਰਾ ਹੀ ਅੰਦਾਜ਼, ਵੱਖਰਾ ਹੀ ਢੰਗ ਤਰੀਕਾ ਸੀ। ਜੇ ਕਿਸੇ ਕਾਰਨ ਬਾਦਸ਼ਾਹ ਨੂੰ ਉਪਦੇਸ਼ ਦਿੱਤਾ ਹੈ ਜਿਸਨੇ ਬਹੁਤ ਸਾਰਾ ਧਨ ਇਕੱਠਾ ਕਰਕੇ ਰੱਖਿਆ ਸੀ ਔਰ ਬੜਾ ਦੁਨੀਆਂ ਨੂੰ ਤੰਗ ਕੀਤਾ ਸੀਗਾ, ਕਿਸੇ ਦੇ ਪਾਸ ਵੀ ਕੋਈ ਪੈਸਾ ਉਹਨੇ ਛੱਡਿਆ ਨਹੀਂ ਸੀਗਾ, ਮੁਰਦਿਆਂ ਦੀਆਂ ਕਬਰਾਂ ਦੇ ਵਿੱਚੋਂ ਵੀ ਪੈਸੇ ਉਸਨੇ ਕਢਵਾ ਲਏ ਸਨ ਕਾਰਨ ਨੇ। ਬੜੀ ਪਰਜਾ ਦੁਖੀ ਸੀ, ਦੁਖੀ ਪਰਜਾ ਨੇ ਸਤਿਗੁਰੂ ਮਹਾਰਾਜ ਨੂੰ ਅਰਾਧਿਆ ਹੈ, ਯਾਦ ਕੀਤਾ ਹੈ। ਸਤਿਗੁਰੂ ਮਹਾਰਾਜ ਦੁਖੀ ਪਰਜਾ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਕਾਰੂ ਦੇ ਦਰ ਦੇ ਉੱਤੇ ਗਏ, ਜਾ ਕੇ ਦਰਵਾਂਚੀ ਨੂੰ ਕਹਿ ਦਿੱਤਾ ਹੈ ਜਾਓ ਕਾਰੂ ਨੂੰ ਕਹਿ ਦਿਓ ਬਾਹਰ ਕੋਈ ਫਕੀਰ ਹੈ, ਉਹ ਤੁਹਾਨੂੰ ਯਾਦ ਕਰਦਾ ਹੈ। ਹੁਣ ਦਰਵਾਂਚੀ ਨੇ ਜਾ ਕੇ ਕਿਹਾ ਕਾਰੂ ਕਿ ਬਾਹਰ ਕੋਈ ਸੰਤ ਹਨ, ਕਾਰੂ ਤੈਨੂੰ ਯਾਦ ਕਰਦੇ ਹਨ। ਕਾਰੂ ਕਹਿੰਦਾ ਬਈ ਸੰਤਾਂ ਨੇ ਉਹਨਾਂ ਤੋਂ ਮੈਂ ਕੀ ਲੈਣਾ, ਜੇ ਗਿਆ ਤਾਂ ਕੋਈ ਰੁਪਈਆ ਮੱਥੇ ਟੇਕਣਾ ਪਵੇਗਾ, ਜਾਓ ਉਹਨਾਂ ਸੰਤਾਂ ਨੂੰ ਕਹਿ ਦਿਓ ਕਾਰੂ ਘਰੇ ਨਹੀਂ ਹੈ। ਹੁਣ ਉਸ ਦਰਵਾਂਚੀ ਨੇ ਕਹਿ ਦਿੱਤਾ ਆ ਕੇ ਪਰ ਸਤਿਗੁਰੂ ਮਹਾਰਾਜ ਤਾਂ ਅੰਤਰਜਾਮੀ ਹਨ, ਸਤਿਗੁਰੂ ਮਹਾਰਾਜ ਨੂੰ ਤਾਂ ਪਤਾ ਨਾ ਕਾਰੂ ਘਰੇ ਬੈਠਾ। ਕਹਿਣ ਲੱਗੇ ਦਰਵਾਂਚੀ ਨੂੰ ਉਹ ਜਾ ਕਾਰੂ ਨੂੰ ਫੇਰ ਕਹਿ ਵੀ ਉਹ ਸੰਤ ਤੈਥੋਂ ਕੁਛ ਲੈਣ ਵਾਸਤੇ ਨਹੀਂ ਆਏ, ਤੈਨੂੰ ਦੇਣ ਵਾਸਤੇ ਆਏ। ਦਰਵਾਂਚੀ ਨੇ ਫਿਰ ਕਹਿ ਦਿੱਤਾ ਹੈ ਜਾ ਕੇ ਉਹ ਸੰਤ ਇਉਂ ਕਹਿੰਦੇ ਹਨ ਵੀ ਅਸੀਂ ਕਾਰੂ ਤੋਂ ਕੁਛ ਲੈਣ ਵਾਸਤੇ ਨਹੀਂ ਆਏ, ਕੁਛ ਬਖਸ਼ਿਸ਼ ਕਰਨ ਵਾਸਤੇ ਆਏ। ਕਾਰੂ ਦੇ ਮਨ ਦੇ ਵਿੱਚ ਫੁਰਨਾ ਹੋਇਆ ਵੀ ਸਾਧੂਆਂ ਪਾਸ ਰਸਾਇਣ ਵੀ ਹੁੰਦੀ ਹੈ, ਪਾਰਸ ਵੀ ਹੁੰਦਾ, ਸ਼ਾਇਦ ਮੈਨੂੰ ਪਾਰਸ ਹੀ ਬਖਸ਼ ਦੇਣ ਜਿਹਦੇ ਨਾਲ ਬਹੁਤ ਸਾਰਾ ਸੋਨਾ ਬਣਾ ਲਵਾਂਗਾ। ਹੁਣ ਇਸ ਭਾਵਨਾ ਨੂੰ ਮੁੱਕ ਰੱਖ ਕੇ ਕਾਰੂ ਦਰਸ਼ਨਾਂ ਵਾਸਤੇ ਆ ਗਿਆ, ਦਰਵਾਂਚੀ ਨੂੰ ਕਹਿ ਦਿੱਤਾ ਵੀ ਉਹਨੂੰ ਕਹਿ ਦਿਓ ਮੈਂ ਆਉਂਦਾ। ਅੱਗੇ ਸਤਿਗੁਰੂ ਮਹਾਰਾਜ ਨੇ ਕੌਤਕ ਰਚਿਆ ਹੈ, ਠੀਕਰੀਆਂ ਕੱਠੀਆਂ ਕਰਨ ਲੱਗੇ ਹਨ। ਹੁਣ ਕਾਰੂ ਨੇ ਆ ਕੇ ਪੁੱਛਿਆ ਹੈ, ਵੇਖਿਆ ਹੈ ਸਤਿਗੁਰੂ ਮਹਾਰਾਜ ਦੀ ਕਿਰਿਆ ਨੂੰ, ਇਹ ਕੀ ਕਰ ਰਹੇ ਹੋ? ਸਤਿਗੁਰੂ ਮਹਾਰਾਜ ਕਹਿੰਦੇ ਆਪਣਾ ਕੰਮ ਕਰ ਰਹੇ। ਕਹਿੰਦਾ ਕੀ ਕਰ ਰਹੇ ਹੋ? ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਇਹਨਾਂ ਨੂੰ ਇਕੱਠੀਆਂ ਕਰ ਰਹੇ ਹਾਂ, ਜਿਸ ਮੌਕੇ ਸੰਸਾਰ ਤੋਂ ਜਾਵਾਂਗੇ ਤੇ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ। ਕਾਰੂ ਕਹਿਣ ਲੱਗਾ ਨਾਲ ਤਾਂ ਕੁਝ ਵੀ ਨਹੀਂ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਕਿਉਂ ਨਹੀਂ ਜਾਂਦਾ? ਕਹਿੰਦਾ ਨਹੀਂ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਇਸ ਗੱਲ ਦਾ ਤੈਨੂੰ ਦ੍ਰਿੜ ਵਿਸ਼ਵਾਸ ਹੈ? ਜਦੋਂ ਸਤਿਗੁਰੂ ਮਹਾਰਾਜ ਨੇ ਇੰਨੇ ਬਚਨ ਕਹਿ ਕੇ ਨਿਗਾਹ ਉੱਪਰ ਨੂੰ ਕੀਤੀ ਨਾ ਕਾਰੂ ਵੱਲ ਨੂੰ, ਕਾਰੂ ਦੇ ਕਪਾਟ ਖੋਲ੍ਹ ਦਿੱਤੇ। ਹੁਣ ਕਾਰੂ ਚਰਨੀ ਡਿੱਗ ਪਿਆ, ਕਹਿੰਦਾ ਬਖਸ਼ ਲਓ ਮਹਾਰਾਜ। ਸਤਿਗੁਰੂ ਮਹਾਰਾਜ ਕਹਿੰਦੇ ਜੇ ਨਹੀਂ ਜਾਂਦਾ ਤਾਂ ਤੂੰ ਕਿਉਂ ਪਰਜਾ ਨੂੰ ਦੁੱਖ ਦੇ ਕੇ ਇਤਨਾ ਧਨ ਇਕੱਤਰ ਕੀਤਾ ਹੈ? ਸਤਿਗੁਰੂ ਮਹਾਰਾਜ ਨੇ ਉਪਦੇਸ਼ ਬਖਸ਼ਿਆ ਇਹਨਾਂ ਠੱਗਾਂ ਨੂੰ ਵੀ ਤਾਰਨ ਵਾਸਤੇ। ਸਤਿਗੁਰੂ ਮਹਾਰਾਜ ਇਹਨਾਂ ਦੇ ਘਰਾਂ ਦੇ ਵਿੱਚ ਗਏ ਹਨ ਔਰ ਜਾ ਕੇ ਫਿਰ ਸਾਰੇ ਨਗਰ ਦੇ ਆਦਮੀਆਂ ਨੂੰ ਇਕੱਠੇ ਕੀਤਾ, ਉਹਨਾਂ ਚਾਰਾਂ ਚੋਰਾਂ ਨੇ ਠੱਗਾਂ ਨੇ, ਤੇ ਦੱਸਿਆ ਵੀ ਇਹ ਆਮ ਆਦਮੀ ਨਹੀਂ ਹਨ, ਇਹ ਤਾਂ ਪਰਮੇਸ਼ਰ ਦਾ ਰੂਪ ਹਨ, ਆਪਾਂ ਸਾਰੇ ਇਹਨਾਂ ਦੀ ਚਰਨੀ ਪਈਏ ਔਰ ਆਪਣਾ ਭਲਾ ਹੋ ਜਾਵੇਗਾ। ਸਭ ਨੇ ਹੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪੈ ਕੇ ਮੁਆਫੀ ਮੰਗੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਭਲਿਓ ਲੋਕੋ, ਤੁਹਾਡੇ ਪਾਸ ਆ ਜ਼ਮੀਨਾਂ ਵਿਹਲੀਆਂ ਪਈਆਂ ਹਨ, ਇਹਨਾਂ ਨੂੰ ਵਾਹੋ, ਦਸਾਂ ਨਹਾਂ ਦੀ ਕਿਰਤ ਕਰੋ, ਚੋਰੀ ਯਾਰੀ ਕਰਨੀ ਜਿਹੜੀ ਹੈ ਛੱਡ ਦਿਓ। ਸਭ ਨੇ ਹੀ ਇਹ ਛੱਡ ਦਿੱਤੀ ਹੈ। ਗੁਰੂ ਨਾਨਕ ਪਤ ਉਦਾਹਰਨ ਹੈ, ਸਤਿਗੁਰੂ ਮਹਾਰਾਜ ਪਾਪੀਆਂ ਨੂੰ ਵੀ ਤਾਰਨ ਵਾਲੇ ਹਨ।
ਭੋਜਲ ਦੇਖ ਮਸਗਾਹ ਗੁਰ ਬੋਹਿਥੈ ਤਾਰਿਆ ਮਨ।
ਸੰਸਾਰ ਸਮੁੰਦਰ ਜਿਹੜਾ ਹੈ ਇਹ ਬੜਾ ਅਸਗਾਹ ਹੈ, ਡੂੰਘਾ ਹੈ। ਗੁਰ ਬੋਹਿਥੈ ਤਾਰਿਆ ਮਨ, ਸਤਿਗੁਰੂ ਮਹਾਰਾਜ ਜਹਾਜ਼ ਰੂਪ ਹਨ। ਜੋ ਵੀ ਸਤਿਗੁਰੂ ਮਹਾਰਾਜ ਦੇ ਨਾਮ ਦਾ ਆਸਰਾ ਲੈ ਜਾਂਦਾ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜੋ ਸਤਿਗੁਰੂ ਮਹਾਰਾਜ ਦੇ ਚਰਨੀ ਲੱਗ ਜਾਂਦਾ ਹੈ, ਸੰਸਾਰ ਸਮੁੰਦਰ ਨੂੰ ਸਹੇਲਾ ਸੌਖਾ ਤਰ ਜਾਂਦਾ ਹੈ।
ਨਾਨਕ ਪੂਰੇ ਕਰਮ ਸਤਿਗੁਰੇ ਚਰਨੀ ਲੱਗਿਆ।
ਸਤਿਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਚਰਨਾਂ ਦੇ ਨਾਲ ਲੱਗਿਆ ਹੋਇਆ ਅਕਾਲ ਪੁਰਖ ਪਰਮੇਸ਼ਰ ਦੀ ਪੂਰਨ ਕਿਰਪਾ ਹੋ ਜਾਂਦੀ ਹੈ ਜੀਵ ਉੱਪਰ।
ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ।
ਸਤਿਗੁਰੂ ਮਹਾਰਾਜ ਧੰਤਾ ਦੇ ਯੋਗ ਹਨ, ਜਿਨ੍ਹਾਂ ਦੀ ਸੰਗਤ ਦੇ ਵਿੱਚ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪੀਦਾ ਹੈ।
ਗੁਰ ਕਿਰਪਾਲ ਜਬ ਪਏ ਤਾਂ ਅਵਗੁਣ ਸਭ ਛਪੇ।
ਸਤਿਗੁਰੂ ਮਹਾਰਾਜ ਕਿਰਪਾਲੂ ਹੋਏ ਤੇ ਸਾਰੇ ਹੀ ਔਗਣ ਔਗਣੀਆਂ ਦੇ, ਜਿਨ੍ਹਾਂ ਨੇ ਬਹੁਤ ਸਾਰੇ ਔਗਣ ਕੀਤੇ ਸਨ, ਸੱਜਣ ਠੱਗ ਵਰਗਿਆਂ ਨੇ, ਨੂਰ ਸ਼ਾਹ ਵਰਗੀਆਂ ਨੇ, ਭੂਮੀਏ ਚੋਰ ਵਰਗਿਆਂ ਨੇ, ਕੌਡੇ ਰਾਕਸ਼ ਵਰਗਿਆਂ ਨੇ, ਜਿਨ੍ਹਾਂ ਨੇ ਬਹੁਤ ਸਾਰੇ ਗੁਨਾਹ ਕੀਤੇ ਸਨ, ਸਤਿਗੁਰੂ ਮਹਾਰਾਜ ਦੇ ਚਰਨੀ ਲੱਗਿਆ ਉਹਨਾਂ ਦੇ ਸਾਰੇ ਹੀ ਗੁਨਾਹ ਮਾਫ ਹੋ ਗਏ ਹਨ।
ਪਾਰ ਬ੍ਰਹਮ ਗੁਰਦੇਵ ਨੀਚ ਹੋ ਉੱਚ ਥੱਪੇ।
ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹਨ ਸਤਿਗੁਰੂ ਮਹਾਰਾਜ, ਜੋ ਨੀਚ ਨੂੰ ਨੀਵੇ ਨੂੰ ਵੀ ਉੱਚੀ ਪਦਵੀ ਤੇ ਥਾਪਣ ਵਾਲੇ ਹਨ। ਨੀਚਾਂ ਨੂੰ ਉੱਚ ਕਰ ਸਕਦਾ ਹੈ ਗੋਬਿੰਦ ਅਕਾਲ ਪੁਰਖ ਪਰਮੇਸ਼ਰ। ਨੀਚ ਹੈ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨੰਦ ਹੈ। ਨੀਚ ਨੂੰ ਉੱਚਾ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਹੀ ਹੈ। ਹੋਰ ਸੰਸਾਰ ਦਾ ਆਦਮੀ ਮਾੜੇ ਕਮਜ਼ੋਰੇ ਨੂੰ ਦਬਾਉਣਾ ਤਾਂ ਚਾਹੁੰਦਾ ਹੈ, ਉਹਨੂੰ ਡਿੱਗੇ ਢੱਠੇ ਨੂੰ ਉਠਾ ਕੇ ਆਪਣੇ ਨਾਲ ਨਹੀਂ ਰਲਾਉਣਾ ਚਾਹੁੰਦਾ। ਉਹ ਕਹਿੰਦਾ ਇਹ ਮੇਥੋਂ ਛੋਟਾ ਹੀ ਰਹੇ, ਥੱਲੇ ਹੀ ਰਹੇ। ਪਰ ਧੰਨ ਹਨ ਸਤਿਗੁਰੂ ਮਹਾਰਾਜ, ਜੋ ਨੀਚ ਨੂੰ ਵੀ ਉੱਚੀ ਪਦਵੀ ਤੇ ਥਾਪ ਦਿੰਦੇ ਹਨ। ਕਥਾ ਹੈ ਚੇਤਰ ਦੇ ਮਹੀਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਵਾਲਾ ਤੇ ਮਰਦਾਨਾ ਵਿਚਰਦੇ ਜਾ ਰਹੇ ਹਨ ਖੇਤਾਂ ਦੇ ਵਿੱਚ ਦੀ ਵਿਚਰਦੇ ਹਨ। ਅੱਗੇ ਛੋਲਿਆਂ ਦਾ ਖੇਤ ਆਇਆ ਹੈ, ਮਰਦਾਨੇ ਨੂੰ ਭੁੱਖ ਲੱਗੀ ਹੈ, ਪੱਕਿਆ ਖੜਾ ਹੈ ਖੇਤ। ਮਰਦਾਨੇ ਦੇ ਮਨ ਦੇ ਵਿੱਚ ਫੁਰਨਾ ਹੋਇਆ ਹੋਲਾ ਛਕਣ ਦਾ, ਹੋਲਾ ਛੋਲੇ ਜਦੋਂ ਪੱਕੇ ਹੋਣ ਚੰਗੇ ਤੇ ਉਹਨਾਂ ਨੂੰ ਅੱਗ ਦੇ ਨਾਲ ਤਾਣੀਆਂ ਜਾਂ ਸੇਸਾਂ ਰੱਖ ਲੈਂਦੀਆਂ ਹਨ ਤੇ ਉੱਤੇ ਛੋਲਿਆਂ ਦੇ ਬੂਟੇ ਪੱਟ ਕੇ ਰੱਖ ਲੈਂਦੇ ਆ, ਸਾੜ ਕੇ ਉਹਨਾਂ ਨੂੰ ਹੋਲਾ ਬਣਾ ਲੈਂਦੇ ਆ, ਉਹਨਾਂ ਨੂੰ ਕਹਿੰਦੇ ਨੇ ਹੋਲਾ। ਹੁਣ ਮਰਦਾਨੇ ਦੇ ਮਨ ਦੇ ਵਿੱਚ ਹੋਲਾ ਖਾਣ ਦੀ ਇੱਛਾ ਪੈਦਾ ਹੋ ਗਈ ਹੈ। ਅੱਗੇ ਗਿਆ ਇੱਕ ਖੇਤ ਦਾ ਰਾਖਾ ਹੈ ਛੋਟਾ ਜਿਹਾ ਮੁੰਡਾ, ਉਸਨੇ ਵੇਖਿਆ ਸਤਿਗੁਰੂ ਮਹਾਰਾਜ ਨੂੰ, ਦੂਰੋਂ ਆਇਆ, ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ, ਸਾਧੂ ਜਾ ਕੇ ਬੇਨਤੀ ਕੀਤੀ ਹੈ ਮਹਾਰਾਜ ਜੀ ਆਹ ਸਾਡਾ ਖੇਤ ਹੈ, ਮੈਂ ਰਾਖਾ ਹਾਂ ਤੇ ਕਿਰਪਾ ਕਰਕੇ ਮੈਂ ਹੋਲਾ ਤਿਆਰ ਕਰਦਾ ਹਾਂ, ਆਪ ਛਕੋ ਇਹਨਾਂ। ਸਤਿਗੁਰੂ ਮਹਾਰਾਜ ਨੇ ਉਹਦਾ ਪ੍ਰੇਮ ਭਾਵ ਵੇਖ ਕੇ ਤੇ ਮਰਦਾਨੇ ਦੀ ਭੁੱਖ ਵੇਖ ਕੇ ਕਹਿ ਦਿੱਤਾ ਹੈ ਵੀ ਠੀਕ ਹੈ ਤਿਆਰ ਕਰ ਲਓ। ਤਿਆਰ ਕਰ ਲਏ, ਨਾਲ ਮਰਦਾਨਾ ਲੱਗ ਗਿਆ, ਛਕੀਆਂ ਹਨ। ਸਤਿਗੁਰੂ ਮਹਾਰਾਜ ਨੇ ਭੋਗ ਲਾਇਆ ਹੈ, ਭਾਈ ਬਾਲਾ ਜੀ ਨੇ ਵੀ ਛਕੀ ਨੇ, ਮਰਦਾਨੇ ਨੇ ਰੱਜ ਕੇ ਛਕੀਆਂ ਹਨ। ਗੱਲਾਂ ਬਾਤਾਂ ਕਰਨ ਲੱਗ ਗਿਆ, ਬੜੀ ਸਵੱਛ ਬੁੱਧੀ ਵਾਲਾ ਬਾਲਕ ਹੈ। ਜਿਸ ਮੌਕੇ ਗੱਲਾਂ ਬਾਤਾਂ ਕਰਨ ਲੱਗੇ ਦਿਨ ਛਿਪ ਗਿਆ ਹੈ। ਕਹਿਣ ਲੱਗਾ ਮਹਾਰਾਜ ਜੀ ਹੁਣ ਮੈਂ ਆਪਣੇ ਘਰ ਦੇ ਵਿੱਚ ਜਾਂਦਾ ਹਾਂ, ਆਪ ਜੀ ਵਾਸਤੇ ਕੋਈ ਭੋਜਨ ਲਿਆਉਂਦਾ ਹਾਂ ਤੇ ਮੈਂ ਕੋਈ ਬਿਸਤਰਾ ਲਿਆਉਂਦਾ ਹਾਂ ਥੋੜਾ ਬਹੁਤਾ। ਸਤਿਗੁਰੂ ਮਹਾਰਾਜ ਕਹਿੰਦੇ ਕੋਈ ਨੀ ਗੁਰਮੁਖ ਪਿਆਰਿਆ, ਪੁੱਤਰ ਬੈਠ ਜਾ ਇੱਥੇ, ਸੱਥਰ ਤੇਰਾ ਲੇਪ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਸਤਿਗੁਰੂ ਮਹਾਰਾਜ ਨੇ ਇਹ ਬਚਨ ਕਹਿਆ, ਤੇਰਾ ਪ੍ਰੇਮ ਹੀ ਸਾਡੇ ਵਾਸਤੇ ਆ ਬਿਸਤਰਾ ਹੈ, ਔਰ ਪ੍ਰੇਮ ਹੀ ਤੇਰਾ ਪਕਵਾਨ ਹੈ, ਭੋਜਨ ਹੈ। ਅਸੀਂ ਤਾਂ ਅਕਾਲ ਪੁਰਖ ਪਰਮੇਸ਼ਰ ਦੀਆਂ ਸਿਫਤਾਂ ਦੇ ਨਾਲ ਰੱਜੇ ਹੋਏ ਹਾਂ, ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਹੇ ਸੁਲਤਾਨ ਪਾਤਸ਼ਾਹ ਆਓ ਬਹਿਣਾ। ਬੱਚਾ ਬੈਠ ਗਿਆ ਹੈ, ਰਾਤ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਹਨ, ਵਿਚਾਰਾਂ ਹੁੰਦੀਆਂ ਰਹੀਆਂ ਹਨ, ਸੌਂ ਗਿਆ ਬੱਚਾ। ਅੰਮ੍ਰਿਤ ਵੇਲੇ ਉੱਠਿਆ, ਹੁਣ ਤਾਂ ਮਹਾਰਾਜ ਜੀ ਮੈਂ ਜਾਵਾਂ, ਕੁਝ ਨਾ ਕੁਝ ਪੀਣ ਵਾਸਤੇ ਲਿਆਵਾਂ, ਰਾਤ ਦੇ ਆਉਂਦੀ ਹੀ ਹੋ। ਹੁਣ ਬੱਚਾ ਚੱਲਿਆ ਗਿਆ ਆਪਣੇ ਘਰ ਵੱਲ ਨੂੰ, ਪਰ ਕੁਦਰਤੀ ਉਹ ਸ਼ਹਿਰ ਦਾ ਰਾਜਾ ਜਿਹੜਾ ਹੈ ਉਹ ਪਹਿਲਾਂ ਚੜ੍ਹਾਈ ਕਰ ਚੁੱਕਾ ਹੈ, ਉਹਦੇ ਪੁੱਤਰ ਨਹੀਂ ਹੈ ਕੋਈ। ਮੰਤਰੀਆਂ ਨੇ ਸੋਚਿਆ ਵੀ ਹੁਣ ਰਾਜਗੱਦੀ ਦੇ ਉੱਪਰ ਕਿਹਨੂੰ ਬਿਠਾਈਏ। ਹੁਣ ਇਹ ਸਲਾਹ ਕੀਤੀ ਵੀ ਦਰਵਾਜ਼ਾ ਬੰਦ ਕਰ ਦਿੰਦੇ ਹਾਂ, ਜਿਹੜਾ ਅੰਮ੍ਰਿਤ ਵੇਲੇ ਬਾਹਰੋਂ ਕੋਈ ਪਹਿਲਾਂ ਆ ਜਾਵੇ, ਕੋਈ ਵੀ ਅਜਨਬੀ ਆਵੇ, ਉਸੇ ਨੂੰ ਹੀ ਆਪਾਂ ਬਾਦਸ਼ਾਹ ਬਣਾ ਦੇਣਾ। ਕੁਦਰਤੀ ਇਹ ਬੱਚਾ ਜਿਹੜਾ ਹੈ ਦਰਵਾਜ਼ੇ ਦੇ ਉੱਤੇ ਸਭ ਤੋਂ ਪਹਿਲਾਂ ਚੱਲਿਆ ਗਿਆ ਹੈ, ਲੈ ਗਏ ਹਨ। ਇਸ ਬੱਚੇ ਨੂੰ ਪਾਤਸ਼ਾਹ ਦੀ ਪਦਵੀ ਦੇ ਦਿੱਤੀ ਹੈ, ਬਾਦਸ਼ਾਹ ਦੇ ਤਖ਼ਤ ਤੇ ਬਿਠਾ ਦਿੱਤਾ ਹੈ ਸਤਿਗੁਰੂ ਮਹਾਰਾਜ ਦੇ ਬਚਨਾਂ ਦੁਆਰਾ। ਇਹ ਕੋਈ ਮਨ ਘੜਤ ਸਾਖੀਆਂ ਨਹੀਂ ਹਨ, ਇਤਿਹਾਸਕ ਕਥਾ ਹੈ। ਪਹਿਲੀਆਂ ਦੋ ਕਥਾਵਾਂ ਸੂਰਜ ਪ੍ਰਕਾਸ਼ ਦੇ ਵਿੱਚੋਂ ਸਨ, ਆ ਪਿਛਲੀਆਂ ਨਾਨਕ ਪ੍ਰਕਾਸ਼ ਦੇ ਵਿੱਚੋਂ ਹਨ। ਇਹ ਇਤਿਹਾਸਕ ਗੁਰ ਇਤਿਹਾਸ ਦੀ ਕਥਾ ਹੈ ਸਤਿਗੁਰੂ ਮਹਾਰਾਜ ਦੇ ਬਚਨਾਂ ਦੁਆਰਾ। ਸਤਿਗੁਰੂ ਮਹਾਰਾਜ ਦੀ ਜਿਸ ਮੌਕੇ ਕਿਰਪਾ ਹੁੰਦੀ ਹੈ, ਨੀਚੋਂ ਉੱਚ ਥੱਪੇ ਨੀਚ ਨੂੰ ਉੱਚੀ ਪਦਵੀ ਤੇ ਥਾਪ ਦਿੰਦੇ ਹਨ ਸਤਿਗੁਰੂ ਮਹਾਰਾਜ।
ਕਾਟ ਸਿਲਕ ਦੁੱਖ ਮਾਇਆ ਕਰ ਲੀਨੇ ਅਪ ਦਸੇ।
ਮਾਇਆ ਦੇ ਦੁੱਖ ਸਿਲਕ ਨਾਮ ਫਾਹੀ ਦਾ ਹੁੰਦਾ, ਮਾਹਾ ਮਾਇਆ ਦੀ ਫਾਹੀ ਤੇ ਦੁੱਖ ਜਨਮ ਮਰਨ ਦਾ ਕੱਟ ਕੇ ਆਪਣੇ ਦਾਸ ਕਰ ਲੈਣਾ ਕੀਤੇ, ਜਾਂ ਆਪਣੇ ਦਾਸ ਕੀਤੇ ਜਨਮ ਮਰਨ ਦਾ ਦੁੱਖ ਔਰ ਮਾਇਆ ਦੀ ਫਾਹੀ ਕੱਟ ਦੇਣਾ ਕੀਤੀ।
ਗੁਣ ਗਾਏ ਦੇ ਅੰਤ ਰਸਨਾ ਹਰ ਜਸੇ।
ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਉੱਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ, ਸਤਿਗੁਰੂ ਮਹਾਰਾਜ ਦਾ ਸੰਗ ਹੋਇਆ, ਉਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਮਹਾਰਾਜ ਦੇ ਸੰਗਤ ਦੇ ਵਿੱਚ ਮਿਲ ਕੇ ਅਕਾਲ ਪੁਰਖ ਜੋ ਬੇਅੰਤ ਹੈ ਅੰਤ ਤੋਂ ਰਹਿਤ, ਉਸ ਦੇ ਗੁਣਾਂ ਨੂੰ ਗਾਉਣਾ ਕੀਤਾ ਤੇ ਉਸ ਦੇ ਰਸ ਨੂੰ ਕਥਨ ਕੀਤਾ। ਸਤਿਗੁਰੂ ਮਹਾਰਾਜ ਦੇ ਸੰਗਤ ਦੇ ਵਿੱਚ ਮਿਲ ਕੇ ਹੀ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਹਨ, ਕਿਉਂਕਿ ਸੰਗਤ ਦੇ ਵਿੱਚ ਮਿਲ ਕੇ ਗੁਣ ਗਾਉਣ ਦਾ ਬਹੁਤ ਫਰਕ। ਸੰਗਤ ਦਾ ਗੁਣ ਬਹੁਤ ਅਧਿਕਾਰੀ ਪਰ ਸੂਆ ਗਣਕ ਉਹਦਾ ਹੈ, ਸੰਗਤ ਦਾ ਗੁਣ ਬੜਾ ਹੈ। ਜੋ ਵੀ ਗੁਰਮੁਖ ਪਿਆਰਾ ਸੰਗਤ ਦੇ ਵਿੱਚ ਮਿਲ ਕੇ ਗੁਣਾਂ ਨੂੰ ਗਾਉਂਦਾ ਹੈ ਉਸ ਦੀ ਹਉਮੈ ਮਿਟ ਜਾਂਦੀ ਹੈ, ਅੰਦਰ ਨਿਮਰਤਾ ਆ ਜਾਂਦੀ ਹੈ ਔਰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਧਿਆਨ ਲੱਗਦਾ ਹੈ ਤੇ ਅਰਦਾਸ ਬੇਨਤੀ ਕਰਨੀ ਹੈ, ਸਤਿਗੁਰੂ ਮਹਾਰਾਜ ਆਪ ਕਿਰਪਾ ਕਰਕੇ ਮੈਨੂੰ ਆਪਣੇ ਸੰਗਤ ਬਖਸ਼ੋ, ਕਿਉਂਕਿ ਸੰਗਤ ਦੀ ਬਖਸ਼ਿਸ਼ ਹੋ ਗਈ, ਸਤਿਗੁਰੂ ਮਹਾਰਾਜ ਨੇ ਸੰਗਤ ਬਖਸ਼ ਦਿੱਤੀ ਤੇ ਜੀਵਨ ਦਾ ਪਾਰ ਉਤਾਰਾ ਹੈ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਸਾਧ ਸੰਗਤ ਤੋਂ ਬਿਨਾਂ ਕੋਈ ਵੀ ਨਹੀਂ ਤਰਦਾ, ਜੋ ਵੀ ਤਰਦਾ ਹੈ ਸਾਧ ਸੰਗਤ ਦੇ ਵਿੱਚ ਮਿਲ ਕੇ ਹੀ ਤਰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਸਤ ਸੰਗਤ ਕਰਨ ਵਾਸਤੇ ਸਿੱਖ ਨੂੰ ਪ੍ਰੇਰਨਾ ਕੀਤੀ ਹੈ। ਜੋ ਵੀ ਸਿੱਖ ਸਤਿਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ ਗਿਆ, ਇੱਕ ਵਾਰ ਤਿੰਨ ਗੁਰਮੁਖ ਸਿੱਖ ਜ਼ਿਮੀਂਦਾਰ ਉਹ ਸਤਿਗੁਰੂ ਮਹਾਰਾਜ ਤੀਜੇ ਪਾਤਸ਼ਾਹ ਦੀ ਚਰਨ ਛਰਨ ਦੇ ਵਿੱਚ ਗਏ ਹਨ। ਸਤਿਗੁਰੂ ਮਹਾਰਾਜ ਆਪ ਸਭ ਨੂੰ ਹੀ ਉਪਦੇਸ਼ ਬਖਸ਼ ਰਹੇ ਹੋ, ਕਿਰਪਾ ਕਰਕੇ ਸਾਡੇ ਉੱਪਰ ਵੀ ਮਿਹਰ ਕਰੋ। ਅਸੀਂ ਜ਼ਿਮੀਂਦਾਰ ਲੋਕ ਹਾਂ, ਸਮਾਂ ਕਦੇ ਮਿਲਦਾ ਹੈ ਕਦੇ ਨਹੀਂ, ਸਾਡਾ ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ। ਸਤਿਗੁਰੂ ਮਹਾਰਾਜ ਕਹਿੰਦੇ ਸੰਗਤ ਕਰਿਆ ਕਰੋ। ਗੁਰਮੁਖ ਪਿਆਰੇ ਦ੍ਰਿਸ਼ਟਾਂਤ ਦਿੱਤਾ ਜਿਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕਥਨ ਕੀਤਾ ਹੈ। ਇੱਕ ਸ਼ਿਪ ਦਾ ਸਮੁੰਦਰੀ ਜਹਾਜ਼ ਦਾ ਦ੍ਰਿਸ਼ਟਾਂਤ ਦੇਖੇ, 64 ਫੁੱਟ ਜਹਾਜ਼ ਹੈ, 60 ਫੁੱਟ ਪਾਣੀ ਮਾਹੇ, 4 ਫੁੱਟ ਬਾਹਰ ਹੈ, ਕਬਹੂ ਡੂਬਤ ਨਾਹੀਂ। ਇਸ ਤਰ੍ਹਾਂ ਪ੍ਰਮਾਣ ਮੰਨ ਲਿਆ ਵੀ ਸ਼ਿਪ ਦੀ ਉਚਾਈ ਕੋਈ 64 ਫੁੱਟ ਹੈ, 60 ਫੁੱਟ ਉਚਾਈ ਪਾਣੀ ਦੇ ਵਿੱਚ ਹੀ ਰਹੇ, 4 ਫੁੱਟ ਬਾਹਰ ਰਹੇ, ਕਦੇ ਡੁੱਬਦਾ ਨਹੀਂ ਹੈ। ਇਸੇ ਤਰ੍ਹਾਂ 64 ਘੜੀ ਦਿਨ ਰਾਤ ਕੀ, 60 ਘੜੀ ਕਰੋ ਕਾਰ, 4 ਘੜੀ ਸਤ ਸੰਗ ਕਰੋ, ਇਨਬਿਧ ਉਤਰੋ ਪਾਰ। 64 ਘੜੀਆਂ ਹਨ ਦਿਨ ਰਾਤ ਦੀਆਂ, 24 ਮਿੰਟਾਂ ਦੀ ਘੜੀ ਇੱਕ ਮੰਨੀ ਹੈ, 64 ਘੜੀਆਂ ਹਨ ਰਾਤ ਦਿਨ ਦੀਆਂ। ਸਤਿਗੁਰੂ ਮਹਾਰਾਜ ਕਹਿੰਦੇ 60 ਘੜੀਆਂ ਚਾਹੇ ਆਪਣਾ ਕਾਰ ਵਿਹਾਰ ਕਰੋ, ਕਿਉਂਕਿ ਕਾਰ ਵਿਹਾਰ ਵੀ ਕਰਨਾ, ਗੁਜਰਾਨ ਤੋੜਨ ਵਾਸਤੇ ਮਾਇਆ ਦੀ ਲੋੜ ਹੈ, ਮਾਇਆ ਜਿਹੜੀ ਹੈ ਕਾਰ ਵਿਹਾਰ ਕਰਕੇ ਹੀ ਪ੍ਰਾਪਤ ਹੋਵੇਗੀ। ਇਸ ਕਰਕੇ ਕੰਮ ਕਾਰ ਵੀ ਕਰਨਾ ਹੈ ਔਰ ਸਤ ਸੰਗਤ ਵੀ ਕਰਨੀ ਹੈ। 4 ਘੜੀ ਸਤ ਸੰਗ ਕਰੋ, ਇਹਨਾਂ ਦੇ ਉੱਤਰ ਹੋ ਪਾਰ। ਗੁਰਮੁਖ ਪਿਆਰਿਓ 4 ਘੜੀਆਂ ਸਤ ਸੰਗਤ ਵੀ ਕਰ ਲਿਆ ਕਰੋ, ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਰੋਗੇ। ਇਹਨੇ ਸੰਸਾਰ ਤੋਂ ਇੱਕ ਦਿਨ ਜਾਣਾ ਤਾਂ ਹੈ ਨਾ, ਹਰ ਇੱਕ ਨਹੀਂ ਇਹਦੇ ਵਿੱਚ ਤਾਂ ਨਹੀਂ ਰਹਿਣਾ, ਸਾਡੇ ਫਿਰ ਸਾਰੀ ਜ਼ਿੰਦਗੀ ਸੰਸਾਰੀ ਕਰਮ ਤਾਂ ਨਹੀਂ ਕਰਨੇ, ਕੁਛ ਸਮਾਂ ਉਸ ਰਸਤੇ ਵਾਸਤੇ ਵੀ ਕੱਢਣਾ ਹੈ ਜਿਹੜੇ ਰਸਤੇ ਦੇ ਕੋਹਾਂ ਗਿਣੀਆਂ ਨਹੀਂ ਜਾਂਦੀਆਂ। ਇਸ ਕਰਕੇ ਸਤਸੰਗਤ ਕਰਨ ਦੀ ਤਾਕੀਦ ਕੀਤੀ ਹੈ ਸਤਿਗੁਰੂ ਮਹਾਰਾਜ ਨੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤ੍ਰਾਸ ਮਿਟਾਈ, ਇਹਦੇ ਵਿੱਚ ਮਿਲ ਕੇ ਜਮਾਂ ਦੇ ਤ੍ਰਾਸ ਡਰ ਦੂਰ ਹੁੰਦਾ ਹੈ।
ਕਾਟ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦਸੇ, ਗੁਣ ਗਾਏ ਬੇਅੰਤ ਰਸਨਾ ਹਰ ਜਸੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਭ ਪੂਰਨ ਭੋਲੇ ਮਾਇਆ ਤਾਰ, ਅੰਧਕੂਪ ਮਹਾਭਿਆਨ ਨਾਨਕ ਪਾਰ
ਉਤਾਰ,
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ
ਸਾਸ,
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ
ਠੇਕ,
ਹੇ ਗੋਬਿੰਦ ਹੇ ਗੁਣ ਨਿਧਾਮ ਜਾ ਕਰ ਸਭਾ
ਵਿਵੇਕ,
ਹੇ ਅਪਰੰਪਰ ਹਰ ਹਰੇ ਹੈ ਕੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ
ਨਿਧਾਰ,
ਹੇ ਠਾਕਰ ਅਮਦਾਸ ਰੋ ਮੈਂ ਨਿਰਗੁਣ ਗੁਣ ਨਹੀਂ
ਹੋਏ,
ਨਾਨਕ ਦੇ ਜੈ ਨਾਮ ਦਾਨ ਰਾਖੋ ਹੀ
ਪਰੋਏ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਜ
ਦਿਆਲ,
ਏਕ ਅੱਖਰ ਹਰ ਮਨ ਮਸਤ ਨਾਨਕ ਹੋ
ਤਨਿਹਾਲ,
ਵਾਹਿਗੁਰੂ ਨਾਮ ਜਹਾ ਜਹਾਰ ਚੜੇ ਸੋ ਤਰੇ
ਪਾਰ,
ਜੋ ਸਾਧਾਰ ਕਰ ਸੇਵੰਦੇ
ਗੁਰ ਪਾਰ ਉਤਾਰਣ,
ਜੋ ਸਾਧਾਰ ਕਰ ਸੇਵੰਦੇ ਗੁਰ ਪਾਰ ਉਤਾਰਣ।